समोसा एंड स्वीट फैक्ट्री जिथे पाजी दिया सारी आइटमा $4.75 पर पाउंड तो शुरू ने बेसन बर्फी पिस्ता बर्फी रसगुल्ले गुलाब जामना $4.99 पर पाउंड तो आधे इन्ने साला दे परोसे अते विश्वास कारण असी लेके आए कस्टमर्स एप्रिसिएशन सेल 2026 100% Canadian made, top quality sweets. On 10 locations to serve Kardene. 2 in Brampton, 1850 Album Road, Etobicoke. Vadhere jankari le call karo 416-213-1115 416-213-1165.
ਜੇਕਰ ਤੁਹਾਡਾ ਲਾਇਸੈਂਸ 10 ਸਾਲ ਜਾਂ ਇਸ ਤੋਂ ਜ਼ਿਆਦਾ ਪੁਰਾਣਾ ਹੈ ਤੇ ਤੁਸੀਂ ਜੀਟੀਏ ਦੇ ਵਿੱਚ ਰਹਿ ਰਹੇ ਹੋ ਫਿਰ ਵੀ ਤੁਸੀਂ ਵੱਧ ਇੰਸ਼ੋਰੈਂਸ ਭਰ ਰਹੇ ਹੋ ਤਾਂ ਅੱਜ ਹੀ ਜਸਕਰਨ ਸਿੰਘ ਕਾਲੋਂ ਹੋਰਾਂ ਨਾਲ ਸੰਪਰਕ ਕਰੋ ਇਹ ਆਟੋ ਹੋਮ ਟਰੈਵਲ ਲਾਈਫ ਅਤੇ ਹੈਲਥ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਨਾਲ ਡੀਲ ਕਰਦੇ ਨੇ ਕਮਰਸ਼ੀਅਲ ਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਵਧੀਆ ਰੇਟ ਲੈਣ ਵਾਸਤੇ ਜਸਕਰਨ ਸਿੰਘ ਕਾਲੋਂ ਤੁਸੀਂ ਜੀਟੀਏ ਤੋਂ ਬਾਹਰ ਵੀ ਰਹਿ ਰਹੇ ਹੋ ਤਾਂ ਵੀ ਇਹਨਾਂ ਕੋਲ ਬਹੁਤ ਵਧੀਆ ਕੰਪਨੀਆਂ ਨੇ ਜਿਹੜੇ ਬੜੇ ਵਧੀਆ ਰੇਟ ਦੇ ਰਹੀਆਂ ਨੇ ਜਸਕਰਨ ਸਿੰਘ ਕਾਲੋਂ ਨਾਲ ਸੰਪਰਕ ਕਰੋ 905-903-6003 ਜਸਕਰਨ ਸਿੰਘ ਕਾਲੋਂ ਅਪਲਾਇੰਸ ਜੰਕਸ਼ਨ ਜੇ ਤੁਸੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮੌਂਟ ਰੋਡ ਯੂਨਿਟ 2C ਦੇ ਵਿੱਚ 905-450-0054 905-450-0054 ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਦੀ ਤੁਹਾਡੀ ਮਦਦ ਕਰਨਗੇ ਟੂ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਕਿਵੇਂ ਠੀਕ ਠਾਕ ਹੋ ਦੋਸਤੋ ਸਾਰੇ ਤੁਸੀਂ ਸਵੇਰ ਦਾ ਖਬਰਾਂ ਸੁਣ ਸੁਣ ਕੇ ਤੁਸੀਂ ਖਬਰਾਂ ਦਾ ਕਚੂੰਬਰ ਕੱਢਿਆ ਹੋਇਆ ਕਿ ਨਹੀਂ ਦੁਨੀਆਂ ਭਰ ਦੀ ਜਾਣਕਾਰੀ ਜੇਬ ਚ ਰੱਖੀ ਬੈਠੇ ਹੋ ਕਿ ਨਹੀਂ ਦੱਸੋ ਅੱਜ ਕੱਲ ਤਾਂ ਦੁਨੀਆਂ ਭਰ ਦੀ ਜਾਣਕਾਰੀ ਜੇਬ ਚ ਰੱਖਣਾ ਬੜਾ ਸੌਖਾ ਕੰਮ ਆ ਕਿਉਂਕਿ ਜੇਬ ਚ ਫੋਨ ਹੁੰਦਾ ਤੇ ਬਸ ਉਂਗਲ ਆ ਜਿਹੜੀ ਉਹ ਐਂ ਘਸਾਈ ਫੋਨ ਦੀ ਸਕਰੀਨ ਦੇ ਉੱਤੇ ਤੇ ਦੁਨੀਆਂ ਦੇ ਵੱਡੇ ਵੱਡੇ ਮਹਾਂਪੁਰਸ਼ ਸਾਹਮਣੇ ਆ ਜਾਂਦੇ ਨੇ ਉਧਰੋਂ ਟਰੰਪ ਸਾਹਿਬ ਕਹਿ ਦਿੰਦੇ ਨੇ ਚੱਕ ਦਿਓ ਮਾਰ ਦਿਓ ਗੋਲੀ ਜਿਹੜੇ ਵੀ ਇੱਥੇ ਵੋਟ ਵਾਲੇ ਦਿਸਦੇ ਆ ਸੁਰੀਆਂ ਵਿਛਾਈ ਜਾਂਦੇ ਆ ਉਧਰੋਂ ਪੂਤਨ ਸਾਹਿਬ ਦਿਸ ਜਾਂਦੇ ਨੇ ਯੂਕਰੇਨ ਦਾ ਹੱਕ ਕਰ ਦਾਂਗੇ ਉਧਰੋਂ ਯੂਕਰੇਨ ਵਾਲੇ ਡਰਾਮੇਬਾਜ਼ੀ ਕਰਦੇ ਦਿਸ ਜਾਂਦੇ ਨੇ ਉਧਰੋਂ ਵਿਸ਼ਵ ਗੁਰੂ ਵੀ ਦਿਸ ਜਾਂਦੇ ਨੇ ਤੁਹਾਨੂੰ ਦੇਖ ਲਓ ਕਿੰਨਾ ਸੌਖਾ ਹੋ ਗਿਆ ਕੰਮ ਪੰਦਰਾਂ ਵੀਹ ਸਾਲਾਂ ਦੇ ਵਿੱਚ 1950-60 ਦੇ ਵਿੱਚ ਕਹਿੰਦੇ ਕੋਈ ਕਲਪਨਾ ਵੀ ਨਹੀਂ ਸੀ ਕਰ ਸਕਦਾ ਵੀ ਆਹ ਕੁਛ ਹੋਊ ਕਹਿੰਦੇ ਮੈਂ ਨਾ ਇੱਕ ਦਿਨ ਕਿਸੇ ਦੀ ਵੀਡੀਓ ਦੇਖੀ ਸੀ ਉਹ ਵੀਡੀਓ ਨਹੀਂ ਸੱਚ ਫੋਟੋ ਦਾ ਸਕਰੀਨ ਸ਼ਾਟ ਸੀ ਉਹਦੇ ਵਿੱਚ ਉਹ ਕਹਿ ਰਹੀ ਸੀਗੀ ਲੇਡੀ ਬਈ ਫੋਨ ਦੇ ਵਿੱਚ ਨਾ ਵੀ ਪਹਿਲੀ ਗੱਲ ਤਾਂ ਫੋਨ ਇਹੋ ਜਿਹੇ ਹੋਣਗੇ ਫੋਨ ਦੇ ਵਿੱਚ ਫੋਟੋ ਆਇਆ ਕਰੂਗੀ ਤੁਸੀਂ ਅੰਦਾਜ਼ਾ ਲਾ ਲਓ ਹਨਾ ਬਈ 60-70 ਸਾਲਾਂ ਦੇ ਵਿੱਚ ਦੁਨੀਆਂ ਭਰ ਦੀ ਜਾਣਕਾਰੀ ਤੁਹਾਡੀ ਜੇਬ ਦੇ ਵਿੱਚ ਪਈ ਆ ਪਰ ਕਈ ਇਹੋ ਜਿਹੇ ਬੇਫਿਕਰੇ ਹੈਗੇ ਨੇ ਉਹ ਕਹਿੰਦੇ ਅਸੀਂ ਜਾਣਕਾਰੀ ਤੋਂ ਕੀ ਲੈਣਾ ਆਪਾਂ ਕੀ ਲੈਣਾ ਆਪਾਂ ਆਪਣੀ ਜ਼ਿੰਦਗੀ ਜਿਉਂ ਹਨਾ ਇਹ ਵੀ ਠੀਕ ਹੈ ਖੈਰ ਇਹ ਹੁਣ ਜਿਹੜਾ ਕੁਝ ਤੁਸੀਂ ਫੋਨ ਤੋਂ ਲੱਭਦੇ ਹੋ ਗੂਗਲ ਤੋਂ ਲੱਭਦੇ ਹੋ ਇਹ ਸੌਖਾ ਹੋ ਗਿਆ ਬਹੁਤ ਪਰ ਤੁਸੀਂ 2-4 ਮਿੰਟ ਪੜ੍ਹੀ ਜਾਓ ਮਾੜਾ ਜਿਹਾ ਫੋਨ ਤੇ ਪੜ੍ਹ ਕੇ ਦੇਖੋ ਪਹਿਲਾਂ ਤੁਸੀਂ ਅੱਧਾ ਪੌਣਾ ਘੰਟਾ ਫੋਨ ਤੇ ਪੜ੍ਹ ਲੈਂਦੇ ਹੋ ਤੁਹਾਨੂੰ ਜ਼ਿਆਦਾ ਫੀਲ ਨਹੀਂ ਹੁੰਦਾ ਫਿਰ ਤੁਸੀਂ ਘੰਟਾ ਕੁ ਪੜ੍ਹਦੇ ਹੋ ਫਿਰ ਤੁਹਾਨੂੰ ਲੱਗਦਾ ਅੱਖਾਂ ਨਾ ਜਿਹੜੀਆਂ ਥੱਕ ਜੇ ਗਈਆਂ, ਫਿਰ ਤੁਸੀਂ ਸੌਣ ਤੋਂ ਪੰਜ ਚਾਰ ਘੰਟੇ ਪਹਿਲਾਂ ਜਦੋਂ ਪੜ੍ਹਦੇ ਹੋ ਤੁਹਾਨੂੰ ਲੱਗਦਾ ਵੀ ਅੱਜ ਨਾ ਰਾਤ ਨੂੰ ਚੰਗੀ ਨੀਂਦ ਜੀ ਨਹੀਂ ਆਈ, ਤੇ ਜੇ ਸੌਣ ਤੋਂ ਕਹਿੰਦੇ ਇੱਕ ਘੰਟਾ ਦੇ ਦਰਮਿਆਨ ਤੁਸੀਂ ਸਪੋਜ਼ ਤੁਸੀਂ 10 ਵਜੇ ਸੌਣਾ, 9 ਵਜੇ ਤੁਹਾਡੇ ਹੱਥ ਚ ਫੋਨ ਆ, ਤੁਸੀਂ ਫੋਨ ਤੇ ਪੜ੍ਹ ਹੀ ਰਹੇ ਹੋ। ਮੈਂ ਅਜੇ ਕੋਈ ਵੀਡੀਓ ਦੇਖਣ ਵਾਲੀ ਗੱਲ ਨਹੀਂ ਕੀਤੀ, ਇੰਸਟਾਗ੍ਰਾਮ ਜਾਂ ਫੇਸਬੁੱਕ ਜਾਂ ਡਾਂਸ ਵਾਲੀਆਂ ਵੀਡੀਓਜ਼ ਦੇਖਣ ਦੀ ਗੱਲ ਨਹੀਂ ਕੀਤੀ, ਮੈਂ ਸਿਰਫ ਪੜ੍ਹਨ ਦੀ ਗੱਲ ਕੀਤੀ ਹੈ। ਤਾਂ ਡਾਕਟਰ ਕਹਿੰਦੇ ਨੇ ਵੀ ਨੀਂਦ ਨਹੀਂ ਆਉਣੀ ਤੁਹਾਨੂੰ, ਕਿਉਂਕਿ ਉਹਦੇ ਚੋਂ ਕਿਰਨਾਂ ਇਹੋ ਜਿਹੀਆਂ ਨਿਕਲੀਆਂ ਨੇ, ਹਨਾ, ਉਹਦੇ ਚ ਜਿਹੜੀਆਂ ਰੇਜ਼ ਨੇ ਕਹਿੰਦੇ ਉਹ ਤੁਹਾਡੇ ਦਿਮਾਗ ਨੂੰ ਪ੍ਰਭਾਵਿਤ ਕਰਦੀਆਂ ਨੇ ਅੱਖਾਂ ਰਾਹੀਂ, ਅੱਖਾਂ ਤੇ ਮੋਟੀਆਂ ਮੋਟੀਆਂ ਐਨਕਾਂ ਲੱਗ ਜਾਂਦੀਆਂ ਹੌਲੀ ਹੌਲੀ ਜੇ ਤੁਸੀਂ ਸਕਰੀਨ ਵਾਲੀ ਝਾਕਦੇ ਰਹੋ, ਹਨਾ। ਮੈਂ ਮਤਲਬ ਇਹ ਨਹੀਂ ਗੱਲ ਕੋਈ ਫਾਇਦਾ ਨਹੀਂ, ਫਾਇਦਾ ਹੈਗਾ, ਪਰ ਮੈਂ ਤਾਂ ਜਸਟ ਗੱਲ ਕਰਨ ਬਾਰੇ ਨੇ ਗੱਲ ਕੀਤੀ ਆ, ਉਹ ਮੈਂ ਗੱਲ ਦਾ ਰਿਲੇਸ਼ਨਸ਼ਿਪ ਜੋੜਦਾ ਵੀ ਜੇ ਪੜ੍ਹਨਾ ਹੀ ਆ ਤੁਸੀਂ ਤੇ ਕਿਉਂ ਨਾ ਫਿਰ ਕਿਤਾਬਾਂ ਪੜ੍ਹੋ, ਹਨਾ। ਜਿਹੜਾ ਕੁਛ ਤੁਸੀਂ ਫੋਨ ਤੋਂ ਪੜ੍ਹ ਰਹੇ ਹੋ, ਹਨਾ, ਉਹੀ ਕੁਛ ਤੁਸੀਂ ਕਿਤਾਬਾਂ ਤੋਂ ਪੜ੍ਹ ਲਓ, ਇਹ ਠੀਕ ਹੈ, ਫੋਨ ਦੀ ਆਪਣੀ ਸਹੂਲਤ ਆ, ਤੁਸੀਂ ਕਲਿੱਕ ਕੀਤਾ ਜਿਹੜੀ ਮਰਜ਼ੀ ਚੀਜ਼ ਪੜ੍ਹ ਲਈ ਹੈ, ਹਨਾ। ਤੇ ਸਿਆਣੇ ਇਹ ਵੀ ਕਹਿੰਦੇ ਨੇ ਵੀ ਜੇ ਸੌਣ ਤੋਂ ਘੰਟਾ ਪਹਿਲਾਂ ਤੁਸੀਂ ਕਿਤਾਬ ਪੜ੍ਹਨ ਲੱਗ ਜਾਓ ਤੇ ਨੀਂਦ ਬਹੁਤ ਵਧੀਆ ਆਊ ਜਿਹਨੇ ਸੌਣਾ, ਹਨਾ। ਵੈਸੇ ਕਈ ਇਹੋ ਜਿਹੇ ਮਹਾਂਪੁਰਸ਼ ਵੀ ਹੈਗੇ ਜਿਹਨਾਂ ਨੂੰ ਦੁਪਹਿਰੇ 12 ਵਜੇ ਕਿਤਾਬ ਫੜਾ ਦਿਓ, ਕਹਿਣਗੇ ਉਹ ਕਿੱਥੇ, ਉਹਨਾਂ ਨੂੰ ਕਿਤਾਬ ਦੇਖ ਕੇ ਵੀ ਨੀਂਦ ਆਉਣ ਲੱਗ ਜਾਂਦੀ ਹੈ ਪਹਿਲਾਂ। ਅੱਛਾ, ਜੇ ਇੰਨੀ ਇੰਟਰਸਟਿੰਗ ਕਿਤਾਬ ਆ ਕੋਈ, ਉਹ ਤੁਹਾਡੀ ਨੀਂਦ ਵੀ ਉਡਾ ਦਿੰਦੀ ਆ, ਫਿਰ ਸਵੇਰ ਤਾਈਂ ਪੜ੍ਹੀ ਜਾਓ, ਫਿਰ ਤੁਹਾਨੂੰ ਨੀਂਦ, ਤੁਹਾਨੂੰ ਪਤਾ ਹੀ ਨੀ ਵੀ ਨੀਂਦ ਕਿੱਧਰ ਉੱਡ ਗਈ ਆਪਣੇ ਹਿਸਾਬ ਨਾਲ। ਜੇ ਮੈਂ ਕਿਤਾਬ ਦੀ ਗੱਲ ਇਸ ਕਰਕੇ ਕੀਤੀ ਆ ਕਿਉਂਕਿ ਅਪ੍ਰੈਲ ਦੇ ਵਿੱਚ ਹੁੰਦਾ ਜੀ ਕਿਤਾਬਾਂ ਦਾ ਦਿਵਸ ਹੁੰਦਾ ਇੱਕ, ਉਹਨੂੰ ਬੁੱਕ ਡੇ, ਇੰਟਰਨੈਸ਼ਨਲ ਬੁੱਕ ਡੇ ਕਹਿੰਦੇ ਆ, ਸ਼ਾਇਦ ਉਹ ਅੱਜ ਹੀ ਹੁੰਦਾ, ਹਨਾ, ਬੁੱਕ ਡੇ 2026 23 ਅਪ੍ਰੈਲ ਨੂੰ। ਤੇ ਕਹਿੰਦੇ ਕਈ ਮਹਾਨ ਲੇਖਕ ਹੋਏ ਨੇ ਉਹਨਾਂ ਦਾ ਜਨਮ ਦਿਨ ਜਾਂ ਇਸ ਦੁਨੀਆਂ ਚ ਉਹ ਇਸ ਦਿਨ ਨੂੰ ਆਏ ਨੇ ਜਾਂ ਇਸ ਦਿਨ ਨੂੰ ਉਹ ਇਸ ਦੁਨੀਆਂ ਚੋਂ ਚਲੇ ਗਏ ਨੇ। ਮੈਨੂੰ ਪਤਾ ਤੁਸੀਂ ਕਹੋਗੇ ਲੈ ਕਿਸੇ ਜਿਹਾ ਬੋਰਿੰਗ ਜੀ ਗੱਲ ਸ਼ੁਰੂ ਕਰ ਲਈ, ਮਸਾਂ ਕਿਤਾਬਾਂ ਨੂੰ ਫਿਹੜਾ ਛਡਾਇਆ ਸੀਗਾ ਤੇ ਫਿਰ ਕਿਤਾਬਾਂ ਦੀ ਗੱਲ ਸ਼ੁਰੂ ਕਰ ਲਈ। ਨਹੀਂ ਨਹੀਂ ਐਡੀ ਗੱਲ ਨੀ ਦੋਸਤੋ, ਐਡੀ ਵੀ ਗੱਲ ਨਹੀਂ ਬਈ, ਇਹ ਬੋਰਿੰਗ ਸਬਜੈਕਟ ਆ, ਇੰਨਾ ਇੰਟਰਸਟਿੰਗ ਸਬਜੈਕਟ ਆ ਇਹ ਬਈ, ਜਿਹਨੇ ਸੌਣਾ ਉਹ ਕਿਤਾਬਾਂ ਨੂੰ ਦੇਖ ਕੇ ਸੌ ਸਕਦਾ, ਜਿਹਨੇ ਜਾਗਣਾ ਉਹਦੇ ਚ ਐਨਰਜੀ ਇੰਨੀ ਆ ਜਾਂਦੀ ਆ ਬਈ ਕਿਤਾਬ ਸਾਹਮਣੇ ਪਈ ਹੋਵੇ ਕਹਿੰਦਾ ਵੀ ਇਹਨੂੰ ਪੜ੍ਹ ਕੇ ਹੀ ਦਮ ਲੈਣਾ ਮੈਂ। ਸੌਣ ਦੀ ਮੈਂ ਗੱਲ ਤਾਂ ਕੀਤੀ, ਲੋਕ ਦਵਾਈਆਂ ਲੈ ਕੇ ਸੌਂਦੇ ਨੇ, ਇੰਟਰਸਟਿੰਗ ਕਿਤਾਬ ਪੜ੍ਹਨ ਲੱਗ ਜਾਓ ਬਸ ਘੰਟਾ ਪਹਿਲਾਂ, ਨਾ ਤੁਹਾਡੀ ਨਿਗਾਹ ਤੇ, ਇਹ ਵੱਖਰੀ ਗੱਲ ਆ, ਤੁਸੀਂ ਜੇ ਪੈ ਕੇ ਪੜੋਗੇ ਤਾਂ ਠੀਕ ਪੋਸਚਰ ਠੀਕ ਹੋਣਾ ਚਾਹੀਦਾ ਤੁਹਾਡਾ, ਹਨਾ, ਤੇ ਵਧੀਆ ਨੀਂਦ ਆਜੂਗੀ ਜੀ। ਜੇ ਤੁਸੀਂ ਆਪਣੀ ਸ਼ਖਸੀਅਤ ਬਦਲਣੀ ਆ, ਆਪਣੀ ਪਰਸਨੈਲਿਟੀ ਬਦਲਣੀ ਆ, ਫਿਰ ਵੀ ਕਿਤਾਬਾਂ ਪੜ੍ਹ ਲਓ, ਚੰਗੀਆਂ ਕਿਤਾਬਾਂ ਪੜ੍ਹਨ ਲੱਗ ਜਾਓ। ਜੇ ਤੁਹਾਡੀ ਕੋਈ ਮਾੜੀ ਆਦਤ ਆ ਫਿਰ ਵੀ ਕਿਤਾਬ ਪੜ੍ਹਨ ਲੱਗ ਜਾਓ, ਤੁਸੀਂ ਤੁਹਾਨੂੰ ਗੁੱਸਾ ਆਉਂਦਾ ਬਹੁਤ ਤੇ ਤੁਸੀਂ 5-4 ਕਿਤਾਬਾਂ ਚੂਜ਼ ਕਰਕੇ ਨਾ ਪੜ੍ਹਨ ਲੱਗ ਜਾਓ, ਬਸ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕੋਈ। ਠੀਕ ਆ, ਦਵਾਈ ਦੀ ਆਪਣੀ ਅਹਿਮੀਅਤ ਆ, ਜੇ ਤੁਸੀਂ ਤੁਹਾਡੇ ਚ ਇਰੀਟੇਬਿਲਿਟੀ ਆ, ਮਤਲਬ ਅਨਸਟੇਬਿਲਿਟੀ ਆ ਤੁਹਾਡੀ ਪਰਸਨੈਲਿਟੀ ਚ, ਪਰ ਕਿਤਾਬਾਂ ਦੀ ਆਪਣੀ ਅਹਿਮੀਅਤ ਆ, ਕਿਤਾਬਾਂ ਤੁਹਾਨੂੰ ਹੌਲੀ ਹੌਲੀ ਸੁਜੈਸ਼ਨ ਦੇਈ ਜਾਂਦੀਆਂ ਨੇ ਵੀ ਮਿੱਤਰਾ ਗੁੱਸਾ ਕਰਕੇ ਆਪਦਾ ਹੀ ਨੁਕਸਾਨ ਕਰਦਾ ਤੂੰ। ਜਿਵੇਂ ਕਹਿੰਦੇ ਅੱਗ ਘਾਹ ਨੂੰ ਸਾੜ ਸਿੱਟਦੀ, ਐਵੇਂ ਗੁੱਸਾ ਜਿਹੜਾ ਹੋ ਨਾ ਤੈਨੂੰ ਹੀ ਸਾੜ ਕੇ ਸਿੱਟ ਦੂ, ਕਿਸੇ ਤੇ ਗੁੱਸਾ ਕਰਨ ਦਾ ਕੋਈ ਫਾਇਦਾ ਨਹੀਂ। ਜੇ ਕੋਈ ਮਾੜਾ ਵੀ ਬੋਲਦਾ ਕੋਈ ਗੱਲ ਨੀ, ਉਹਨੂੰ ਕਹੇ ਕਮਲਾ ਆਪਾਂ ਕੀ ਲੈਣਾ ਤੋਂ। ਜੇ ਕਿਸੇ ਨੇ ਤੁਹਾਨੂੰ ਗਾਲ ਕੱਢੀ ਆ, ਉਹ ਆਪਦੇ ਆਪ ਨੂੰ ਗਾਲ ਕੱਢੀ ਆ, ਕੋਈ ਗੱਲ ਨੀ, ਹਨਾ। ਹੁਣ ਮੇਰਾ ਕਹਿਣ ਦਾ ਮਤਲਬ ਇਹ ਨੀ ਗੁੱਸਾ ਨਾ ਕਰੋ, ਸਹੀ ਜਗ੍ਹਾ ਤੇ ਗੁੱਸਾ ਹੋਣਾ ਵੀ ਚਾਹੀਦਾ, ਉਹਦੀ ਉਹ ਗੁੱਸਾ ਜਿਹੜਾ ਉਹਨੂੰ ਵਿਅਕਤ ਕਿਵੇਂ ਕਰਨਾ ਉਹ ਇੱਕ ਅਲੱਗ ਗੱਲ ਆ, ਸਭਿਅਕ ਤਰੀਕੇ ਦੇ ਨਾਲ, ਪਰ ਗੁੱਸਾ ਹੋਣਾ ਬਿਲਕੁਲ ਜਾਇਜ਼ ਆ, ਹਨਾ। ਪਰ ਐਵੇਂ ਹੀ ਸਾਰਾ ਦਿਨ ਗੁੱਸੇ ਹੋਏ ਜਾਣੇ, ਕਹਿੰਦੇ ਰੱਬ ਨਾਲ ਹੀ ਰੁੱਸੇ ਰਹਿਣਾ ਸਾਰਾ ਦਿਨ ਐਵੇਂ ਹੀ, ਹਨਾ, ਉਹ ਵੀ ਗੱਲ ਗਲਤ ਆ। ਕਈ ਵਾਰੀ ਦੇਖਿਆ ਨਾ ਤੁਸੀਂ, ਐਵੇਂ ਕੋਈ ਬੰਦਾ ਚਿੜਿਆ ਰਹਿੰਦਾ, ਕੁੜਿਆ, ਗੱਲ ਨੀ ਬਾਤ ਨੀ ਕੋਈ, ਐਵੇਂ ਹਨਾ ਭੜੋਲੇ ਜਿੱਡਾ ਮੂੰਹ ਬਣਾਇਆ ਹੁੰਦਾ ਪੰਜਾਬੀ ਚ ਕਹਿੰਦੇ ਆ, ਕੋਈ ਮਿਠਾਸ ਨਾਲ ਪ੍ਰੇਮ ਨਾਲ ਵੀ ਗੱਲ ਕਰ ਲਓ, ਉਹਨੇ ਔਖਾ ਹੋ ਕੇ ਜਵਾਬ ਦੇਣਾ, ਮੱਥੇ ਤੇ ਤਿਉੜੀਆਂ ਪਾਈਆਂ ਹੁੰਦੀਆਂ ਸਾਰਾ ਦਿਨ, ਕਿਤਾਬਾਂ ਨਾਲ ਤੁਹਾਨੂੰ ਐਨ ਠੰਡਾ ਕਰ ਦਿੰਦੀਆਂ, ਜਿਹੜਾ ਬਹੁਤਾ ਠੰਡਾ ਉਹਨੂੰ ਜੋਸ਼ ਵਾਲੀ ਕਿਤਾਬ ਦੇ ਦੋ, ਉਹਨੂੰ ਗਰਮ ਵੀ ਕਰ ਦਿੰਦੀਆਂ। ਇੰਨੀਆਂ ਚੀਜ਼ਾਂ ਦੇ ਫਾਇਦੇ ਆ ਕਿਤਾਬਾਂ ਦੇ, ਮਤਲਬ ਇੰਨੀਆਂ ਹੋਰ ਕਿਤੇ ਤੁਹਾਨੂੰ ਫਾਇਦੇ ਲੱਭਣੇ ਨਹੀਂ। ਤੁਸੀਂ ਆਰਗੇਨਾਈਜ਼ ਕਰਨਾ ਆਪਣੇ ਆਪ ਨੂੰ, ਤੁਸੀਂ ਤਾਂ ਕਿਤਾਬ ਪੜ੍ਹ ਲਓ ਕੋਈ ਪੁਰਾਣੇ ਕਿਸੇ ਮਤਲਬ ਲੇਖਕ ਦੀ। ਤੁਸੀਂ ਕੱਲੇ ਬੈਠੇ ਹੋ, ਤੁਹਾਡਾ ਜੀ ਨਹੀਂ ਲੱਗਦਾ, ਤੁਸੀਂ ਕਿਸੇ ਮਹਾਂਪੁਰਸ਼ ਦੀ ਪੁਸਤਕ ਆ, ਜਿਹੜੀ ਜ਼ਰੂਰੀ ਨਹੀਂ ਮਹਾਂਪੁਰਸ਼ ਹੋਵੇ, ਆਮ ਬੰਦਾ ਵੀ ਹੋ ਸਕਦਾ, ਉਹਦੀ ਲਿਖੀ ਹੋਈ ਪੁਸਤਕ ਪੜ੍ਹ ਲਓ। ਤੁਹਾਨੂੰ ਐਂ ਲੱਗਦਾ ਵੀ ਆ 2000 ਸਾਲ ਪੁਰਾਣਾ ਬੰਦਾ ਬੈਠਾ ਨਾ, ਆਏ ਹਾਏ ਹਾਏ, ਇਹ ਮੈਨੂੰ ਸਲਾਹ ਦੇ ਰਿਹਾ, ਮੈਨੂੰ ਗਾਈਡ ਕਰ ਰਿਹਾ। ਹੋਰ ਕੋਈ ਸਾਧਨ ਹੈਗਾ? ਅੱਜ ਕੱਲ ਤਾਂ ਚਲੋ ਵੀਡੀਓਜ਼ ਆ ਗਈਆਂ, ਅੱਜ ਕੱਲ ਤਾਂ ਬਹੁਤ ਕੁਝ ਆ ਗਿਆ, ਆਪਾਂ ਪੁਰਾਣੇ ਸਮੇਂ ਦੀਆਂ ਡਾਕੂਮੈਂਟਰੀਜ਼ ਬਣੀਆਂ ਹੋਈਆਂ ਨੇ, ਹੈਨਾ। ਪਰ ਉਹ ਗੱਲ ਡਾਕੂਮੈਂਟਰੀਜ਼ ਦੇ ਵਿੱਚ ਉਹ ਗੱਲ ਨਹੀਂ ਬਣਦੀ 20 ਮਿੰਟਾਂ ਦੇ ਵਿੱਚ, ਜਿਹੜੀ ਤੁਸੀਂ 200 ਸਫ਼ਿਆਂ ਦੀ ਕਿਤਾਬ ਪੜ੍ਹ ਲੈਣੀ ਆ, ਤੁਸੀਂ ਪੂਰੀ ਦੀ ਪੂਰੀ ਉਹ ਜਿਵੇਂ ਝਾਕੀਆਂ ਨਹੀਂ ਹੁੰਦੀਆਂ ਉਹਨਾਂ ਵਿੱਚ ਦੀ ਤੁਸੀਂ ਨਿਕਲ ਜਾਂਦੇ ਜਦੋਂ ਤੁਸੀਂ ਸ਼ਬਦ ਪੜ੍ਹਦੇ ਹੋ ਕਿਤਾਬਾਂ ਦੇ। ਤੁਸੀਂ ਇਨ ਡੈਪਥ ਨੌਲੇਜ ਲੈਣੀ ਹੈ ਕਿਸੇ ਸਬਜੈਕਟ ਬਾਰੇ, ਫਿਰ ਵੀ ਤੁਸੀਂ ਬਹੁਤ ਡਿਟੇਲ ਦੇ ਵਿੱਚ ਜਾ ਕੇ, ਇੰਨੀ ਡਿਟੇਲ ਹੁੰਦੀ ਹੈ ਵੀ ਤੁਹਾਨੂੰ ਇਕੱਠੀ ਕਰਨੀ ਪੈਂਦੀ ਹੈ, ਵੀ ਇਹਨੂੰ ਅਰੇਂਜ ਕਰਨਾ ਪੈਂਦਾ ਫਿਰ ਉਹ ਜਿਹੜੀ ਨੌਲੇਜ ਹੈ ਗਿਆਨ। ਅੱਛਾ, ਫਿਰ ਉਹ ਇਕੱਠਾ ਕੀਤਾ ਹੋਇਆ ਗਿਆਨ ਉਹਨੇ ਇੰਪਲੀਮੈਂਟ ਕਿਵੇਂ ਕਰਨਾ, ਇਹ ਵੀ ਸਾਨੂੰ ਕਿਤਾਬਾਂ ਦੱਸਦੀਆਂ। ਉਹ ਕਿਤਾਬਾਂ ਹੀ ਦੱਸਦੀਆਂ ਨੇ ਵੀ ਇਕੱਲੇ ਗਿਆਨ ਦਾ ਕੋਈ ਫਾਇਦਾ ਨਹੀਂ ਜੇ ਉਹਨੂੰ ਇੰਪਲੀਮੈਂਟ ਨਹੀਂ ਕੀਤਾ। ਉਹ ਲੰਗੜਾ ਗਿਆਨ ਆ ਕਹਿੰਦੇ ਕਿਤਾਬਾਂ ਜਿਹੜੀਆਂ, ਜੇ ਤੁਸੀਂ ਉਹਨੂੰ ਇੰਪਲੀਮੈਂਟ ਨਹੀਂ ਕੀਤਾ। ਜੇ ਕਿਤਾਬਾਂ ਬਿਨਾਂ ਪੜ੍ਹੇ ਤੁਸੀਂ ਐਵੇਂ ਹੀ ਰੌਲਾ ਪਾਈ ਗਏ, ਆਹ ਚੱਕ ਦੂ ਉਹ ਕਰ ਦੂ, ਫਿਰ ਉਹ ਕਹਿੰਦੇ ਉਹ ਜਿਹੜਾ ਜਿਹੜਾ ਤੁਸੀਂ ਕੁਛ ਕਰ ਰਹੇ ਹੋ ਨਾ ਉਹ ਫੋਕੇ ਫਾਇਰ ਕਰ ਰਹੇ ਹੋ, ਹੈਨਾ, ਅੰਨਾ ਕੰਮ ਕਰ ਰਹੇ ਹੋ ਤੁਸੀਂ, ਉਹਨੇ ਕੋਈ ਸਿੱਟਾ ਨਹੀਂ ਕੱਢਣਾ। ਕਿਤਾਬਾਂ ਦੀ ਇੰਨੀ ਮਹੱਤਤਾ, ਇਹ ਮਹੱਤਤਾ ਦਰਸਾਉਣ ਦੇ ਲਈ ਹੀ ਜਿਹੜਾ ਪੁਸਤਕ ਦਿਵਸ ਆ ਨਾ ਯੂਨੈਸਕੋ ਨੇ ਇਹ ਅੱਜ ਦੇ ਦਿਨ ਰੱਖਿਆ ਵੀ ਕਿਤਾਬਾਂ ਪੜ੍ਹੋ, ਕਿਤਾਬਾਂ ਛਪਾਓ। ਤੇ ਜਿਹੜੇ ਰਾਈਟਰਸ ਹੁੰਦੇ ਨੇ ਨਾ ਉਹਨਾਂ ਦੀ ਇਹ ਇੰਟਲੈਕਚੁਅਲ ਪ੍ਰਾਪਰਟੀ ਹੁੰਦੀ ਹੈ, ਉਹਨੂੰ ਕਿਵੇਂ ਰੱਖਣਾ, ਕਿਵੇਂ ਸੰਭਾਲ ਕੇ ਰੱਖਣਾ, ਹੈਨਾ, ਇਹਦੇ ਬਾਰੇ ਜਾਗਰਤ ਕਰਨ ਲਈ ਇਹ ਕਿਤਾਬਾਂ ਨੇ। ਜੇ ਤੁਸੀਂ ਸੱਚੀ ਮੁੱਚੀ ਪ੍ਰੇਮ ਕਰਦੇ ਹੋ ਨਾ ਕਿਸੇ ਨੂੰ, ਤੇ ਫਿਰ ਇਹ ਪੱਕੀ ਗੱਲ ਆ ਬਈ ਤੁਸੀਂ ਕਿਤਾਬਾਂ ਨੂੰ ਪ੍ਰੇਮ ਜ਼ਰੂਰ ਕਰਦੇ ਹੋਵੋਗੇ। ਮਤਲਬ ਜਿਵੇਂ ਤੁਸੀਂ ਕਿਸੇ ਜਿਉਂਦੇ ਜਾਗਦੇ ਨੂੰ, ਇਨਸਾਨ ਨੂੰ, ਔਰਤ ਨੂੰ, ਔਰਤ ਮਰਦ ਨੂੰ, ਭੈਣ ਭਰਾ ਨੂੰ, ਜਾਂ ਤੁਸੀਂ ਆਪਣੇ ਪੈਟ ਨੂੰ ਪਿਆਰ ਕਰ ਰਹੇ ਹੋ, ਤੇ ਤੁਹਾਨੂੰ ਲੱਗਦਾ ਵੀ ਕਾਸ਼ ਇੱਥੇ ਹੋਵੇ, ਤੁਸੀਂ ਉਹਦੇ ਨਾਲ ਗੱਲਾਂ ਕਰੋ, ਹੈਨਾ। ਇਵੇਂ ਜੇ ਤੁਹਾਡੇ ਸੋਹਣੀ ਕਿਤਾਬ ਪਈ ਹੈ ਨਾ ਘਰੇ, ਜਿਹਨੇ ਜ਼ਿੰਦਗੀ ਬਦਲੀ ਹੈ ਤੁਹਾਡੇ ਉੱਥੇ ਸਾਹਮਣੇ ਪਈ ਹੈ, ਤੁਸੀਂ ਜਾਣਦੇ ਹੋ, ਕਿਤਾਬ ਬਾਰ ਬਾਰ ਤੁਹਾਨੂੰ ਇਸ਼ਾਰਾ ਕਰਕੇ ਬੁਲਾਉਂਦੀ ਹੈ ਵੀ ਮੈਨੂੰ ਪੜ੍ਹ ਲਾ ਦੁਬਾਰਾ, ਹਰੇਕ ਵਾਰੀ ਜਦੋਂ ਤੁਸੀਂ ਪੜ੍ਹਦੇ ਹੋ ਨਾ ਕਿਤਾਬ, ਉਹ ਭਾਵੇਂ ਬਾਰ ਬਾਰ ਪੜ੍ਹ ਲਓ, ਤੁਸੀਂ ਤੁਹਾਨੂੰ ਨਵੀਂ ਗੱਲ ਪਤਾ ਲੱਗਦੀ। ਵੈਸੇ ਕਿਤਾਬਾਂ ਚ ਇਹ ਵੀ ਲਿਖਿਆ ਵੀ ਉਸ ਇਨਸਾਨ ਤੋਂ ਸਾਵਧਾਨ ਰਹੋ ਜਿਹੜਾ ਇੱਕੋ ਕਿਤਾਬ ਨੂੰ ਬਾਰ ਬਾਰ ਪੜ੍ਹਦਾ, ਹੈਨਾ, ਉਹ ਕਿਸੇ ਹੋਰ ਕੰਟੈਕਸਟ ਦੇ ਵਿੱਚ ਲਿਖਿਆ ਹੋਇਆ। ਹਰ ਵਾਰ ਨਵੀਂ ਚੀਜ਼ ਸਿੱਖਣ ਲਈ, ਨਵਾਂ ਕੁਝ ਕਰਨ ਲਈ, ਨਵੀਂ ਸੇਧ ਲੈਣ ਲਈ ਜੇ ਤੁਸੀਂ ਕਿਤਾਬ ਨੂੰ ਉਹਨੂੰ ਪੜ੍ਹਦੇ ਹੋ ਤੇ ਚੰਗੀ ਗੱਲ ਆ, ਪਰ ਸਾਰਾ ਦਿਨ ਹੀ ਤੁਸੀਂ ਇੱਕੋ ਕਿਤਾਬ ਬਾਰ ਬਾਰ ਪੜ੍ਹੀ ਜਾਂਦੇ ਹੋ, ਸਵੇਰੇ ਸ਼ਾਮ ਵਾਰਨਿੰਗ ਦਿੱਤੀ ਹੋਈ ਹੈ ਬਈ, ਇਹਦਾ ਮਤਲਬ ਜਾਂ ਤਾਂ ਤੁਸੀਂ ਉਹਨੂੰ ਸਮਝਿਆ ਨਹੀਂ, ਜਾਂ ਫਿਰ ਕੋਸ਼ਿਸ਼ ਥੋੜਾ ਹੀ ਸਮਝਿਆ, ਜਾਂ ਉਹਨੂੰ ਸਮਝ ਕੇ ਤੁਸੀਂ ਗਲਤ ਇੰਪਲੀਮੈਂਟ ਕਰ ਰਹੇ ਹੋ, ਇਸ ਕਰਕੇ ਵਾਰਨਿੰਗ ਵੀ ਦਿੱਤੀ ਹੋਈ ਹੈ। ਦਵਾਈਆਂ 'ਚ ਵੀ ਵਾਰਨਿੰਗ ਹੁੰਦੀ ਹੈ ਨਾ ਦਿੱਤੀ ਹੋਈ, ਹੈਨਾ, ਹਰ ਇੱਕ ਚੀਜ਼ ਦੀ ਵਾਰਨਿੰਗ ਹੁੰਦੀ ਹੈ। ਕਿਤਾਬਾਂ ਨਾ ਸਾਡੀ ਜ਼ਿੰਦਗੀ ਨੂੰ ਦੋਸਤੋ ਬਦਲਦੀਆਂ ਨੇ ਸਮੱਸਿਆ। ਅੱਛਾ, ਇੱਕ ਹੋਰ ਵੀ ਕਿਸੇ ਸੱਜਣ ਨੇ ਕਿਹਾ ਸੀ, ਮੈਨੂੰ ਹੁਣ ਪ੍ਰੋਪਰਲੀ ਯਾਦ ਤਾਂ ਨਹੀਂ ਆਉਂਦਾ, ਇਹ ਗੱਲ ਦਾ ਨਾ ਕੰਟੈਕਸਟ ਬਦਲ ਜਾਂਦਾ ਸਮਾਂ ਬਦਲਣ ਦੇ ਨਾਲ। ਇਹ ਕੋਈ 60-70 ਦੀ ਗੱਲ ਹੈ ਸ਼ਾਇਦ, ਉਦੋਂ ਕਿਸੇ ਰਾਈਟਰ ਨੇ ਲਿਖਿਆ ਸੀ, ਕਹਿੰਦਾ ਉਹ ਬੰਦੇ ਤੋਂ ਸਾਵਧਾਨ ਰਹੋ ਜਾਂ ਉਹ ਪਰਿਵਾਰ ਤੋਂ ਸਾਵਧਾਨ ਰਹੋ ਜਿਨ੍ਹਾਂ ਦੀ ਟੀਵੀ ਸਕਰੀਨ ਆ ਜਿਹੜੀ, ਉਹ ਕਿਤਾਬਾਂ ਦੀ ਲਾਇਬ੍ਰੇਰੀ ਮਤਲਬ ਕਿਤਾਬਾਂ ਦਾ ਜਿਹੜਾ ਫੱਟਾ ਪਿਆ ਹੁੰਦਾ ਅਲਮਾਰੀ ਉਹਦੇ ਨਾਲ ਵੱਡੀ ਹੈ, ਟੀਵੀ ਸਕਰੀਨ ਜਿਹਦੀ ਟੀਵੀ ਸਕਰੀਨ ਕਿਤਾਬਾਂ ਵਾਲੀ ਅਲਮਾਰੀ ਨਾਲ ਵੱਡੀ ਹੈ, ਕਹਿੰਦੇ ਤੋਂ ਸਾਵਧਾਨ ਰਹੋ। ਇਹਦਾ ਮਤਲਬ ਕਹਿੰਦਾ ਬਈ ਜਿਹੜੇ ਜ਼ਿਆਦਾ ਟੀਵੀ ਦੇਖਦੇ ਨੇ ਉਹਨਾਂ ਨੂੰ ਅਕਲ ਉਕਲ ਘੱਟ ਹੀ ਹੁੰਦੀ ਹੈ, ਤੇ ਉਹ ਸੁਣੀਆਂ ਸੁਣਾਈਆਂ ਗੱਲਾਂ ਤੇ ਮੀਡੀਆ ਦੀਆਂ ਗੱਲਾਂ ਤੇ ਯਕੀਨ ਕਰਦੇ ਨੇ, ਆਪ ਖੁਦ ਨਹੀਂ ਵਿਸ਼ਵਾਸ, ਖੁਦ ਫਰੋਲ ਕੇ ਨਹੀਂ ਵੇਖਦੇ, ਹੈਨਾ। ਇਸ ਕਰਕੇ ਕਈ ਮੈਂ ਸੱਜਣ ਮਿੱਤਰਾਂ ਨੂੰ ਜਾਣਦਾ, ਦੋਸਤਾਂ ਨੂੰ, ਉਹ ਜੀ ਲਾਇਬ੍ਰੇਰੀ ਬਣਾਈ ਹੋਈ ਆ ਉਹਨਾਂ ਨੇ ਘਰੇ, ਸਾਡੇ ਪੰਜਾਬੀ ਆ ਜਿਹੜੇ ਉਹਨਾਂ ਦੇ ਘਰੇ ਲਾਇਬ੍ਰੇਰੀ ਤੁਹਾਨੂੰ ਬਹੁਤ ਘੱਟ ਮਿਲੂ, ਕਈ ਸਿਆਣੇ ਲੋਕਾਂ ਦੇ ਘਰੇ ਮਿਲ ਜਾਂਦੀ ਹੈ, ਉਹਨਾਂ ਦੇ ਘਰੇ ਸੋਹਣੀਆਂ ਸੋਹਣੀਆਂ ਚੀਜ਼ਾਂ, ਆ ਲਿਵਿੰਗ ਰੂਮ, ਡਾਇਨਿੰਗ ਰੂਮ ਟੇਬਲ $1,000 ਦਾ, ਆਏ ਹਾਏ ਹਾਏ, ਸਜਾਵਟ ਇੰਨੀ ਕੀਤੀ ਹੋਈ ਆ, ਤੇ ਕਿਤਾਬ ਕੋਈ ਦਿਸਦੀ ਹੋਈ ਨੀ ਉੱਥੇ। ਪਹਿਲਾਂ 20-25-30 ਸਾਲ ਪਹਿਲਾਂ ਅਖਬਾਰ ਆਉਂਦੇ ਹੁੰਦੇ ਸੀ, ਲੋਕ ਅਖਬਾਰ ਸਵੇਰੇ ਸਵੇਰੇ ਪੜ੍ਹਦੇ ਹੁੰਦੇ ਸੀ, ਸਵੇਰੇ ਸਵੇਰੇ ਸਾਰੀ ਦੁਨੀਆਂ ਦੀ ਸੈਰ ਕਰ ਲੈਂਦੇ ਸੀ ਅਖਬਾਰ ਪੜ੍ਹ ਕੇ ਹਨਾ। ਵੀਕਐਂਡ ਦੇ ਤਾਂ ਲੋਕ ਇੰਨਾ ਅਖਬਾਰ ਪੜ੍ਹਦੇ ਹੁੰਦੇ ਸੀ, ਸਿਆਣੇ ਲੋਕ ਹੀ ਪੜ੍ਹਦੇ ਸੀ, ਖੈਰ ਕੰਮ ਲੈਣਾ ਤਾਂ ਕੰਮ ਲਈ ਰਹਿਣਾ ਹਨਾ, ਤੇ ਉਹ ਇੰਨਾ ਚਾਹ ਹੁੰਦਾ ਸੀ ਲੋਕਾਂ ਨੂੰ ਵੀ, ਪਹਿਲਾਂ ਅਖਬਾਰ ਚੱਕਦੇ ਹੁੰਦੇ ਸੀ ਚਾਹ ਬਾਅਦ ਚ, ਤੇ ਜੇ ਚਾਹ ਵੀ ਪੀ ਰਹੇ ਆ ਨਾਲ ਦੀ ਨਾਲ ਚਾਹ ਦਾ ਕੱਪ ਠੰਡਾ ਹੋ ਜਾਂਦਾ ਸੀ, ਤੇ ਫੇਰ ਜੇ ਸਪੋਜ਼ ਮੇਲ ਮੈਂਬਰ ਆ ਚਾਹ ਦਾ ਕੱਪ ਠੰਡਾ ਹੋ ਗਿਆ, ਉਹਨੂੰ 15 ਮਿੰਟ ਬਾਅਦ ਯਾਦ ਆਉਣਾ ਮੈਂ ਤਾਂ ਖਬਰਾਂ ਪੜ੍ਹ ਰਿਹਾ ਸੀ, ਅਖਬਾਰ ਆਰਟੀਕਲ ਪੜ੍ਹ ਰਹੇ ਸੀਗੇ ਤੇ ਚਾਹ ਠੰਡੀ ਹੋ ਗਈ, ਉਹਨੇ ਕਹਿਣਾ ਫਿਰ ਬਈ ਆਹ ਮੇਰੀ ਚਾਹ ਗਰਮ ਕਰ ਦੇ ਤੇ ਝਟਕਾਂ ਪੈਣੀਆਂ, ਵੀ ਤੂੰ ਸਾਰਾ ਦਿਨ ਇਹੀ ਕੰਮ ਆ ਵੀਕਐਂਡ ਦੇ ਉੱਤੇ ਅਖਬਾਰ ਪੜ੍ਹਨਾ। ਖੈਰ ਜੀ ਅਖਬਾਰ ਦਾ ਕਚੂੰਬਰ ਕੱਢ ਦਿੰਦੇ ਹੁੰਦੇ, ਚਲੋ ਅਖਬਾਰਾਂ ਵੀ, ਕਹਿਣ ਦਾ ਮਤਲਬ ਆ ਵੀ ਉਹਦੇ ਚ ਵੀ ਜਿਹੜੇ ਆਰਟੀਕਲ ਹੁੰਦੇ ਨੇ ਉਹ ਲਿਖੇ ਹੋਏ ਕਿਤਾਬਾਂ ਚ ਆਉਂਦੇ ਨੇ, ਜਾਂ ਜਿਹੜੀ ਸਮਝ ਬਣੀ ਹੁੰਦੀ ਆ ਐਡੀਟਰਸ ਕਾਲਮ, ਅੱਜ ਕੱਲ ਵੀ ਲੋਕ ਪੜ੍ਹਦੇ ਨੇ ਇਹ ਜੀ ਗੱਲ ਨੀ, ਪਰ ਅੱਜ ਕੱਲ ਅਖਬਾਰਾਂ ਦਾ ਮੌਕਾ ਚਲਿਆ ਗਿਆ। ਕਹਿਣ ਦਾ ਮਤਲਬ ਸਾਨੂੰ ਪੜ੍ਹਨ ਦੀ ਆਦਤ ਪਾਉਣ ਦੇ ਲਈ ਇਹ ਜਿਹੜਾ ਦਿਨ ਆ ਉਹ ਰੱਖਿਆ। ਸਮੱਸਿਆ ਇਹ ਆ ਦੋਸਤੋ ਬਈ ਸਾਡੀ ਜਿਹੜੀ ਪੰਜਾਬੀ ਕਮਿਊਨਿਟੀ ਆ ਜਾਂ ਓਵਰਆਲ ਇੰਡੀਅਨ ਕਮਿਊਨਿਟੀ ਆ ਨਾ, ਸਾਡੇ ਪੜ੍ਹਾਈ ਦੀ ਅਹਿਮੀਅਤ ਨੂੰ ਤਾਂ ਅਸੀਂ ਬਹੁਤ ਗਿਣਦੇ ਆ ਵੀ ਬੱਚਾ ਸਕੂਲ ਜਾਣਾ ਚਾਹੀਦਾ ਜੀ, ਹੈਨਾ। ਐਡਾ ਵੱਡਾ ਬੋਝ ਮਤਲਬ ਬੱਚੇ ਦੇ ਉੱਤੇ ਪਿੱਛੇ ਬੈਗ ਟੰਗਿਆ ਹੁੰਦਾ ਜਿਹੜੇ ਦੇਸ਼ਾਂ ਚ ਅਸੀਂ ਆਏ ਆ, ਹੈਨਾ। ਪਰ ਸਕੂਲ ਦਾ ਸਿਲੇਬਸ ਕਿਹੋ ਜਿਹਾ, ਕੀ ਉਹ ਪੜ੍ਹਨ ਦੀ ਆਦਤ ਪਾਉਂਦੇ ਆ ਸਕੂਲ ਵਾਲੇ ਕਿ ਨਹੀਂ। ਆਮ ਕਰਕੇ ਇਹ ਦੇਖਿਆ ਵੀ 10ਵੀਂ 12ਵੀਂ ਤੱਕ ਜਾਂਦਿਆਂ ਜਾਂਦਿਆਂ ਨਾ ਪੜ੍ਹਨ ਦਾ ਚਾਚੂ ਖਤਮ ਹੋ ਜਾਂਦਾ ਜਵਾਕਾਂ ਦਾ, ਬੱਚਿਆਂ ਦਾ। ਬਹੁਤ ਥੋੜੇ ਲੋਕ ਰਹਿ ਜਾਂਦੇ ਨੇ ਜਿਹੜੇ ਸਾਰੀ ਉਮਰ ਕਿਤਾਬਾਂ ਪੜ੍ਹਦੇ ਨੇ, ਬਾਕੀਆਂ ਦਾ ਤਾਂ ਬਸ ਸਾਰੀ ਜਾਂਦਾ ਜੀ। ਅੱਜ ਕੱਲ ਕਿਤਾਬਾਂ ਜਿਹੜੀਆਂ ਹੈਗੀਆਂ ਉਹ ਬਹੁਤ ਘੱਟ ਪੜ੍ਹਦੇ ਨੇ ਲੋਕ, ਬਹੁਤ ਘੱਟ। ਸਾਡੇ ਪਹਿਲਾਂ ਹੀ ਘੱਟ ਪੜ੍ਹਦੇ ਸੀ, ਸਾਡੇ ਜਿਹੜਾ ਬੱਚਾ ਕੋਈ ਸਿਲੇਬਸ ਤੋਂ ਬਾਹਰ ਕਿਤਾਬ ਪੜ੍ਹਦਾ ਸੀਗਾ ਪਹਿਲੀ ਗੱਲ ਉਹਨੂੰ ਝਿੜਕਾਂ ਪੈਂਦੀਆਂ ਸੀ, ਟੀਚਰ ਕਹਿੰਦੇ ਸੀ ਤੂੰ ਸਕੂਲ ਦਾ ਕੰਮ ਤਾਂ ਹੁੰਦਾ ਨੀ ਆ ਕੀ ਚੱਕੀ ਫਿਰਦਾ ਤੂੰ, ਮਾਂ ਪਿਓ ਕਹਿੰਦੇ ਸੀ ਉਹ ਪੜ੍ਹਾਈ ਕਰ ਲਾ ਤੂੰ, ਉਹ ਜੀ ਪੜ੍ਹਾਈ ਕਰ ਜਿਹਦੇ ਨਾਲ ਤੇਰੇ ਨੰਬਰ ਵੱਧ ਆਉਣੇ ਆ, ਹੈਨਾ। ਬਹੁਤੀ ਵਾਰੀ ਜਿਹੜੇ ਸਾਡੇ ਲੇਖਕ ਹੋਏ ਨੇ ਜਾਂ ਸਿਆਣੇ ਸੱਜਣ ਹੋਏ ਨੇ ਜਾਂ ਜਿਹਨੇ ਜਿਹੜੇ ਅੱਗੇ ਵਧੇ ਨੇ ਉਹਨਾਂ ਦੇ ਸਕੂਲੀ ਪੜ੍ਹਾਈ ਚ ਨੰਬਰ ਘੱਟ ਹੁੰਦੇ ਸੀ, ਪਰ ਕਿਉਂਕਿ ਉਹ ਆਲੇ ਦੁਆਲੇ ਬਾਰੇ ਪੜ੍ਹ ਲੈਂਦੇ ਸੀ, ਗਿਆਨ ਹਾਸਲ ਕਰ ਲੈਂਦੇ ਸੀ, ਇਸ ਕਰਕੇ ਜ਼ਿੰਦਗੀ ਚ ਉਹ ਸਮਾਰਟ ਬਣ ਕੇ ਤੇਜ਼ ਤਰਾਰ ਹੋ ਕੇ ਅੱਗੇ ਨਿਕਲ ਜਾਂਦੇ ਸੀ। ਜਿਨ੍ਹਾਂ ਨੇ ਸਿਰਫ ਸਕੂਲ ਦੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਉਹ ਸਿਰਫ ਬਸ ਉਹ ਹੈਂਡ ਟੂ ਮਾਊਥ ਹੀ ਰਹੇ ਆ ਜੀ, ਉਹ ਕੋਈ ਬਾਹਲਾ ਅੱਗੇ ਨਹੀਂ ਵੱਧ ਸਕੇ। ਹਾਂ ਉਹਨਾਂ ਨੇ ਕੋਈ ਪ੍ਰੋਫੈਸ਼ਨਲ ਡਿਗਰੀ ਹਾਸਲ ਕਰ ਲਈ ਵੱਖਰੀ ਗੱਲ ਆ, ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਗਈ, ਅੱਜ ਕੱਲ ਤਾਂ ਸਰਕਾਰੀ ਨੌਕਰੀਆਂ ਦਾ ਮੌਕਾ ਹੀ ਨਹੀਂ ਰਿਹਾ, ਤੇ ਫਿਰ ਉਹਨਾਂ ਨੇ ਕੀਤਾ ਸਰਕਾਰੀ ਨੌਕਰੀ ਤੇ ਜਾ ਕੇ ਵੀ ਕੱਖ ਨਹੀਂ ਕੀਤਾ ਉਹਨਾਂ ਨੇ, ਬਲਕਿ ਉਹ ਦੂਜਿਆਂ ਦੇ ਗਿਆਨ ਦੇ ਪ੍ਰਾਪਤ ਕਰਨ ਦੇ ਰਾਹ ਦੇ ਵਿੱਚ ਰੋੜਾ ਹੀ ਰਹੇ ਆ। ਇਸ ਕਰਕੇ ਦੋਸਤੋ ਕਿਤਾਬਾਂ ਦੀ ਮਹੱਤਤਾ ਅਹਿਮੀਅਤ ਬਹੁਤ ਜ਼ਿਆਦਾ ਹੈਗੀ ਆ, ਤੇ ਕਿਤਾਬ ਤੁਸੀਂ ਅੱਜ ਦੇ ਦਿਨ ਜੇ ਤਹੱਈਆ ਵੀ ਕਰ ਲਓ ਵੀ ਚਲੋ ਆਪਾਂ ਸਾਲ ਚ ਜੇ ਇੱਕ ਕਿਤਾਬ ਵੀ ਪੜ੍ਹ ਲਈਏ ਚੰਗੀ ਤੇ ਉਹ ਵੀ ਤੁਹਾਡੀ ਪ੍ਰਾਪਤੀ ਹੋਊਗੀ। ਕਿਤਾਬਾਂ ਖਰੀਦਣ ਦਾ ਮੌਕਾ ਜਿਹੜਾ ਉਹ ਜਿਹੜਾ ਟਾਈਮ ਆ ਹੁਣ ਲੋਕ ਉਧਰੋਂ ਕੰਨੀ ਕਤਰਾਉਂਦੇ ਨੇ, ਮੈਂ ਦੇਖਦਾ ਹੁੰਦਾ ਬਹੁਤ ਵਾਰੀ ਨਾ ਐਗਜ਼ੀਬਿਸ਼ਨ ਲੱਗੀਆਂ ਹੁੰਦੀਆਂ ਜਾਂ ਜਿੱਥੇ ਪ੍ਰੋਗਰਾਮ ਹੁੰਦਾ ਨਾ ਤੇ ਟੇਬਲ ਦੇ ਉੱਤੇ ਕਿਤਾਬਾਂ ਪਈਆਂ ਹੁੰਦੀਆਂ ਨੇ, ਤਕਰੀਬਨ ਹਰੇਕ ਥਾਈ ਜਿੱਥੇ ਨਾਟਕ ਹੁੰਦੇ ਆ, ਡਰਾਮੇ ਹੁੰਦੇ ਆ, ਥੀਏਟਰ ਆ, ਕੋਈ ਹੋਰ ਆ, ਆਪਣੀ ਕਮਿਊਨਿਟੀ ਵਾਲੇ ਲੋਕ ਨਾ ਕਿਤਾਬਾਂ ਨੂੰ ਨਾ ਮੈਂ ਕਈ ਵਾਰੀ ਕੁਰਸੀ ਤੇ ਬੈਠਾ ਬੈਠਾ ਵਾਚ ਕਰਦਾ ਹੁੰਦਾ, ਇੱਕ ਪਾਸਿਓਂ ਲੱਗਣਗੇ ਦੇਖਣ ਉਹ ਦੇਖੀ ਜਾਣਗੇ ਕਿਤਾਬਾਂ, ਨਾਲੇ ਪਹਿਲਾਂ ਦੇਖਣਗੇ ਫਿਰ ਪੁੱਛਣਗੇ ਅੱਛਾ ਕਿੰਨੇ ਡਾਲਰ ਦੀ ਆ, ਉਹ ਕਹਿ ਦੂਗਾ ਭਾਈ 7 ਡਾਲਰ ਦੀ ਆ, ਅੱਛਾ ਆਹ ਕਿਤਾਬ ਆ ਆਹ ਜਸਵੰਤ ਸਿੰਘ ਕਮਲ ਦੀ ਆ, ਨਾਵਲ ਕਿੰਨੇ ਦਾ, ਇਹ ਜੀ 5 ਡਾਲਰ ਦਾ, ਉਹਨੂੰ ਵੀ ਰੱਖ ਦੇਣਗੇ, ਅੱਛਾ ਆਹ ਜੌਨ ਰੀਡ ਦੀ ਕਿਤਾਬ ਆ 10 ਦਿਨ ਜਿਹਨਾਂ ਦੁਨੀਆ ਹਿਲਾ ਦਿੱਤੀ ਹੈ ਕਿੰਨੇ ਦੀ ਹੈ, ਇਹ ਜੀ 10 ਡਾਲਰ ਦੀ, ਇਹ ਵੀ ਰੱਖ ਦਿੰਦੇ ਆ, ਅੱਛਾ ਉਹ ਕਿਤਾਬ ਆ ਕੱਖਪਤੀ ਤੋਂ ਕਰੋੜਪਤੀ ਤੱਕ ਕਿੰਨੇ ਡਾਲਰ ਦੀ ਆ, 17 ਡਾਲਰ ਦੀ, ਉਹ ਵੀ ਛੱਡ ਦਿੰਦੇ ਨੇ, ਉਹ ਰਿਚ ਡੈਡ ਪੂਅਰ ਡੈਡ ਆ ਉਹ ਕਿੰਨੇ ਦੀ ਹੈ ਜੀ, ਉਹ 18 ਡਾਲਰ ਦੀ, ਉਹ ਵੀ ਛੱਡ ਕੇ ਗਾਂਹ ਤੁਰ ਜਾਂਦੇ ਨੇ। ਅੱਛਾ ਉਹ ਇੱਕ ਪਾਸਿਓਂ ਲੱਗਦੇ ਨੇ, ਦੂਜੇ ਪਾਸੇ ਜਾਂਦਿਆਂ ਜਾਂਦਿਆਂ ਉਹਨਾਂ ਨੂੰ ਲੱਗਦਾ ਵੀ ਇਹ ਕਿਤਾਬਾਂ ਖਰੀਦਣ ਦਾ ਫਾਇਦਾ ਕੀ, ਮੇਰੀ ਜੇਬ 'ਚ 5 ਡਾਲਰ ਨੇ, 5 ਡਾਲਰ ਟਿੱਕੇ ਰਹਿਣ ਦਿਓ, ਤੇ ਜੇ ਉਹਨਾਂ ਨੇ ਕੋਈ ਸੂਟ ਲੈਣਾ ਹੋਵੇ, ਐ ਕੋਟ ਪੈਂਟ ਤੇ ਟਾਈ ਲੈਣੀ ਹੋਵੇ, ਜਾਂ ਲੇਡੀਜ਼ ਨੇ ਸੂਟ ਲੈਣਾ ਹੋਵੇ, ਕਾਰ ਲੈਣੀ ਹੋਵੇ ਵਧੀਆ, 1000-1,00,000 ਡਾਲਰ ਖਰਚ ਕਰ ਦਿੰਦੇ ਨੇ। ਕਿਤਾਬਾਂ ਤੁਸੀਂ ਲੱਖ ਕਹੀ ਜਾਓ, ਕਿਤਾਬਾਂ ਨਾਲ ਸਾਡਾ ਪ੍ਰੇਮ ਹੀ ਨਹੀਂ ਹੈਗਾ, ਕਿਉਂਕਿ ਸਾਡਾ ਗਿਆਨ ਨਾਲ ਪ੍ਰੇਮ ਨਹੀਂ। ਗਿਆਨ ਅਸੀਂ ਕਹਿੰਦੇ ਖੜਨਾ ਸੀ, ਜਿੰਨਾ ਕੁ ਗਿਆਨ ਸਾਨੂੰ ਚਾਹੀਦਾ ਸੀ ਰੋਟੀ ਪਾਣੀ ਕਮਾਉਣ ਲਈ, ਉਹਨਾਂ ਅਸੀਂ ਸਿੱਖ ਲਿਆ, ਹੈਨਾ। ਜਿਹੜੇ ਕਹਿੰਦੇ ਆ ਨਾ ਲੋਕ ਵੀ ਸਾਡਾ ਗਿਆਨ ਗੁਰੂ ਆ, ਉਹ ਵੀ ਨਹੀਂ ਸਿੱਖਦੇ ਗਏ, ਉਹ ਵੀ ਉੱਥੇ ਹੀ ਖੜੇ ਰਹਿੰਦੇ ਨੇ, ਅੱਗੇ ਨਹੀਂ ਵੱਧਦੇ। ਹੈਰਾਨੀ ਉਦੋਂ ਹੁੰਦੀ ਆ। ਉਹ ਇੱਕੋ ਕਿਸਮ ਦੀਆਂ ਕਿਤਾਬਾਂ ਜਿਹੜੀਆਂ ਪੜ੍ਹ ਦਿੰਦੇ ਨੇ, ਆਪਣੇ ਕਲਚਰ ਦੀਆਂ ਕਿਤਾਬਾਂ ਪੜ੍ਹ ਲਈਆਂ, ਨਵੇਂ ਕਲਚਰ ਚ ਜਾ ਕੇ ਜਦੋਂ ਪੜ੍ਹਨ ਦੀ ਗੱਲ ਆਉਂਦੀ ਆ ਫਿਰ ਉਹ ਆਪਣੀਆਂ ਡੀਂਗਾ ਮਾਰਦੇ ਰਹਿੰਦੇ ਨੇ। ਅਸੀਂ ਪੰਜਾਬੀ ਐਂ ਕਰਦੇ ਨਾ ਬਹੁਤੇ, ਆਪਦੀਆਂ ਕਿਤਾਬਾਂ ਪੜ੍ਹੀਆਂ ਹੋਈਆਂ, ਦੁਨੀਆਂ ਦੇ ਹੋਰ ਕਿਸੇ ਥਾਂ ਦੀਆਂ ਕਿਤਾਬਾਂ ਅਸੀਂ ਬਹੁਤ ਥੋੜੀਆਂ ਪੜ੍ਹੀਆਂ, ਲਿਟਰੇਚਰ ਬਹੁਤ ਥੋੜਾ ਪੜ੍ਹਿਆ ਅਸੀਂ। ਪੰਜਾਬੀ ਦੇ ਵਿੱਚ ਲਿਟਰੇਚਰ ਟਰਾਂਸਲੇਟ ਕਰਨ ਵਾਲਿਆਂ ਨੇ ਬਹੁਤ ਹਿੰਮਤ ਕੀਤੀ, ਅਲੱਗ ਅਲੱਗ ਦੇਸ਼ਾਂ ਦਾ ਲਿਟਰੇਚਰ ਟਰਾਂਸਲੇਟ, ਯੂਰੋਪੀਅਨ ਲਿਟਰੇਚਰ, ਬਹੁਤ ਕਿਤਾਬਾਂ ਟਰਾਂਸਲੇਟ ਹੋ ਕੇ ਪੰਜਾਬੀ ਦੇ ਵਿੱਚ ਆਈਆਂ ਹੋਈਆਂ ਨੇ, ਪਰ ਨਹੀਂ ਪੜ੍ਹਦੇ ਜੀ, ਪੜ੍ਹੀਆਂ ਹੀ ਨਹੀਂ। ਨਾਵਲ ਜ਼ਰੂਰ ਪੜ੍ਹੇ ਨੇ ਸਾਡੇ ਲੋਕਾਂ ਨੇ, ਬਸ ਐਂਟਰਟੇਨਮੈਂਟ ਦੇ ਮਾਰਿਆਂ, ਬਸ ਐਂਟਰਟੇਨਮੈਂਟ। ਅੱਛਾ, ਹਿੰਮਤ ਕਿੰਨੀ ਲੋਕ ਕਰਦੇ ਨੇ, ਦੇਖੋ ਇੰਗਲਿਸ਼ ਕੋਈ ਟਰਾਂਸਲੇਸ਼ਨ ਕੀਤੀ ਪੰਜਾਬੀ ਦੇ ਵਿੱਚ, ਹੈਨਾ, ਜਾਂ ਇੰਗਲਿਸ਼ ਦੀ ਉਰਦੂ ਦੇ ਵਿੱਚ ਕੀਤੀ, ਹਿੰਦੀ ਦੇ ਵਿੱਚ ਕੀਤੀ, ਕਿਤਾਬਾਂ ਉਵੇਂ ਹੀ ਪਈਆਂ ਰਹਿੰਦੀਆਂ ਨੇ। ਕਈ ਵਾਰੀ ਇਹ ਹੁੰਦਾ ਵੀ ਮੇਰੀ ਇੱਕ ਦੋ ਵਾਰੀ ਜਿਹੜੇ ਜਿਨ੍ਹਾਂ ਨੇ ਕਿਤਾਬਾਂ ਦੀਆਂ ਦੁਕਾਨਾਂ ਖੋਲੀਆਂ ਹੋਈਆਂ, ਸਟੇਸ਼ਨਰੀ ਵਾਲੀਆਂ ਦੁਕਾਨਾਂ ਨੀ ਜਿੱਥੋਂ ਬੱਚਿਆਂ ਨੇ ਪੈਨ ਤੇ ਕਾਪੀਆਂ ਲੈਣੀਆਂ, ਉਹਨਾਂ ਦੀ ਗੱਲ ਨੀ ਕਰਦਾ, ਉਹ ਤਾਂ ਬਹੁਤ ਪ੍ਰੋਫਿਟ ਚ ਨੇ। ਜਿਨ੍ਹਾਂ ਨੇ ਵੈਸੇ ਕਿਤਾਬਾਂ ਖੋਲ ਲਈਆਂ, ਜਿਹੜੇ ਵੈਸੇ ਕਿਤਾਬਾਂ ਰੱਖੀਆਂ ਹੁੰਦੀਆਂ, ਉਹ ਅਕਸਰ ਘਾਟੇ ਚ ਜਾਂਦੇ ਨੇ ਕਿਉਂਕਿ ਆਉਂਦਾ ਹੀ ਨੀ, ਕੋਈ ਖਰੀਦਣ ਹੀ ਨੀ ਆਉਂਦਾ ਕਿਤਾਬਾਂ ਨੂੰ। ਇਹ ਹੁਣ ਦੀ ਗੱਲ ਨੀ ਹੈ, ਜਦੋਂ ਅਸੀਂ ਛੋਟੇ ਹੁੰਦੇ ਨੇ ਹੁੰਦੇ ਸੀ ਉਦੋਂ ਦੀ ਗੱਲ ਕਰਦਾ ਮੈਂ। ਇਹ ਗੱਲਾਂ ਦਰਸਾਉਂਦੀਆਂ ਨੇ ਵੀ ਸਾਨੂੰ, ਅਸੀਂ ਕਹਿਣ ਦੀਆਂ ਗੱਲਾਂ ਸਾਡੀਆਂ ਵੀ ਗਿਆਨ ਨਾਲ ਸਾਨੂੰ ਪ੍ਰੇਮ ਆ, ਪ੍ਰੇਮ ਭਰੂਮ ਹੈ ਨੀ ਗਾ ਸਾਨੂੰ। ਇਸ ਕਰਕੇ ਦੋਸਤੋ ਹਿੰਮਤ ਕਰੋ, ਪੰਜ ਸੱਤ ਕਿਤਾਬਾਂ ਪੜ੍ਹਿਆ ਕਰੋ, ਬੱਚਿਆਂ ਨੂੰ ਆਦਤ ਪਾਓ ਕਿਤਾਬਾਂ ਪੜ੍ਹਨ ਦੀ। ਟੁੱਟਵੀਆਂ ਜਿਹੀਆਂ ਗੱਲਾਂ, ਮਤਲਬ ਮੈਂ ਦੇਖਦਾ ਹੁੰਦਾ ਲੋਕ ਕਰਦੇ ਨੇ, ਇੱਕ ਕੋਟੇਸ਼ਨ ਇੱਕ ਥਾਂ ਤੋਂ ਚੱਕ ਕੇ ਉਹਦੀ ਗੱਲ ਕਰ ਲਈ। ਸਾਡੇ ਸਰੋਤੇ ਵੀ ਆਉਂਦੇ ਨੇ, ਕਈ ਵਾਰੀ ਪਤਾ ਲੱਗ ਜਾਂਦਾ ਵੀ ਸਰੋਤੇ ਆ ਜਿਹੜੇ, ਉਹਨਾਂ ਦੀ ਬੜੀ ਇਨ ਡੈਪਥ ਜਾਣਕਾਰੀ ਆ ਹਰ ਵਿਸ਼ੇ ਬਾਰੇ, ਉਹ ਕਿਤਾਬਾਂ ਤੋਂ ਹੀ ਆਉਂਦੀ ਆ। ਭਾਵੇਂ ਆਪਣੀ ਤੁਸੀਂ ਪ੍ਰੋਫੈਸ਼ਨਲ ਵਿਦਿਆ ਹਾਸਲ ਕੀਤੀ ਆ, ਉਹ ਵੀ ਕਿਤਾਬਾਂ ਤੋਂ ਆਈ ਆ, ਹੈਨਾ। ਹਾਂ, ਜਿਹੜੀ ਤੁਸੀਂ ਆਪਣੇ ਪ੍ਰੈਕਟਿਸ ਦੇ ਵਿੱਚੋਂ ਵਿਦਿਆ ਹਾਸਲ ਕਰ ਲਈ ਆ, ਉਹ ਤੁਹਾਡੇ ਚਿਹਰੇ ਦੇ ਉੱਤੇ ਦਿਸਦਾ ਹੁੰਦਾ, ਪਰ ਜੇ ਤੁਸੀਂ ਉਹਨੂੰ ਕਲਮਬੱਧ ਕਰਕੇ ਲਿਖਤਾ, ਉਹਦਾ ਕਿਸੇ ਹੋਰ ਨੂੰ ਵੀ ਫਾਇਦਾ ਹੋ ਜਾਊਗਾ। ਇਸ ਕਰਕੇ ਲਿਖਣਾ ਵੀ ਚੰਗੀ ਗੱਲ ਆ, ਪੜ੍ਹਨਾ ਵੀ ਚੰਗੀ ਗੱਲ ਆ, ਜਿਹੜਾ ਪੜ੍ਹਿਆ ਨਹੀਂ ਉਹ ਲਿਖ ਨਹੀਂ ਸਕਦਾ ਗਾ। ਜਦੋਂ ਅਸੀਂ ਪਹਿਲਾਂ 30-40 ਸਾਲ ਪਹਿਲਾਂ ਦੀਆਂ ਗੱਲਾਂ ਨੇ, ਜੀਵਨੀਆਂ ਪੜ੍ਹਦੇ ਹੁੰਦੇ ਸੀ ਲੋਕ, ਅੱਜ ਕੱਲ ਕਿਸੇ ਦੀ ਕੋਈ ਜੀਵਨੀ ਆ ਜਿਹੜੀ, ਮਤਲਬ ਆਟੋਬਾਇਓਗ੍ਰਾਫੀ ਘੱਟ ਪੜ੍ਹਦੇ ਨੇ ਲੋਕ, ਟਾਈਮ ਹੀ ਨਹੀਂ ਲੋਕਾਂ ਕੋਲ, ਰੀਲਾਂ ਤੋਂ ਟਾਈਮ ਨਹੀਂ ਮਿਲਦਾ। ਇਸ ਕਰਕੇ ਬੱਚਿਆਂ ਨੂੰ ਪੜ੍ਹਨ ਦੀਆਂ ਆਦਤਾਂ ਪਾਓ ਜੀ, ਆਪ ਵੀ ਪੜ੍ਹੋ, ਤੇ ਜਦੋਂ ਤੁਸੀਂ ਕਿਤੇ ਜਾਂਦੇ ਹੋ ਨਾ, ਜੇ ਕਿਤੇ ਐਗਜੀਬਿਸ਼ਨ ਲੱਗੀ ਆ, ਧੱਕੇ ਨਾਲ ਇੱਕ ਦੋ ਕਿਤਾਬਾਂ ਚੱਕ ਲਿਆਓਗੇ ਨਾ, ਕਿਤੇ ਨਾ ਕਿਤੇ ਪੜ੍ਹਨ ਦਾ ਮੌਕਾ ਤੁਹਾਨੂੰ ਜ਼ਰੂਰ ਮਿਲ ਜਾਊਗਾ, ਉਨਾ ਕੁ ਸਮਾਂ ਤੁਸੀਂ ਕੱਢ ਲਓਗੇ, ਫਿਰ ਤੁਸੀਂ ਜ਼ਿੰਦਗੀ ਚ ਬਦਲਾਅ ਹੁੰਦਾ ਦੇਖਿਓ ਜੀ, ਤੁਹਾਡੀਆਂ ਆਦਤਾਂ ਦੇ ਵਿੱਚ ਸੁਧਾਰ ਹੁੰਦਾ ਦੇਖਿਓ। ਲਓ ਜੀ, ਆਪਾਂ ਐ ਕਰਦੇ, ਆਪਾਂ ਛੋਟੀ ਜਿਹੀ ਬ੍ਰੇਕ ਲੈਣਾ ਤੇ ਬ੍ਰੇਕ ਤੋਂ ਬਾਅਦ ਮਿਲਦੇ।
ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਜ਼ CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲਾਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20, 1625 ਸਟੀਲਸ ਐਵੇਨਿਊ ਈਸਟ, ਬ੍ਰੈਂਪਟਨ, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000, 6478471000। ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ, RiseCPALLP.ca।
HK ਟਾਇਰ ਸੈਂਟਰ ਤੋਂ ਕਾਰ ਸਨ ਟਰੱਕ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK ਟਾਇਰ ਸੈਂਟਰ, 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600, 6472956400। HK ਟਾਇਰ ਸੈਂਟਰ।
ਰਾਜ ਕਾਰਪਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ, ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪਟ ਐਂਡ ਫਲੋਰਿੰਗ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿਚ। ਸਰਦਾਰ ਜਸਕਰਨ ਸਿੰਘ ਕੱਲੋਂ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਇਹ ਜੀ ਇੰਸ਼ੋਰੈਂਸ ਬ੍ਰੋਕਰ ਨੇ 905-903-6003 ਇਹਨਾਂ ਦਾ ਨੰਬਰ ਆ 905-903-6003 ਤੁਹਾਨੂੰ ਇੰਸ਼ੋਰੈਂਸ ਦੀਆਂ ਸਰਵਿਸਿਜ਼ ਚਾਹੀਦੀਆਂ ਨੇ, ਆਟੋ ਹੋਮ ਇੰਸ਼ੋਰੈਂਸ ਚਾਹੀਦੀ ਹੈ, ਬਿਜ਼ਨਸ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਹੈ, ਟਰੈਵਲ ਇੰਸ਼ੋਰੈਂਸ ਚਾਹੀਦੀ ਹੈ, ਪੱਕੀ ਕਰਾਉਣੀ ਚਾਹੀਦੀ ਹੈ ਜੀ ਟਰੈਵਲ ਇੰਸ਼ੋਰੈਂਸ ਆ ਜਿਹੜੀ, ਤੇ ਲਾਈਫ ਇੰਸ਼ੋਰੈਂਸ ਚਾਹੀਦੀ ਹੈ ਤੁਹਾਨੂੰ, ਟਰੱਕ ਕੰਪਨੀਆਂ ਟਰੱਕਿੰਗ ਇੰਸ਼ੋਰੈਂਸ ਚਾਹੀਦੀ ਹੈ, ਬਿਜ਼ਨਸ ਤੁਸੀਂ ਕੋਈ ਚਲਾ ਰਹੇ ਹੋ, ਕੋਈ ਸ਼ਾਪ ਖੋਲੀ ਹੋਈ ਹੈ ਕਿਸੇ ਕਿਸਮ ਦਾ ਬਿਜ਼ਨਸ ਆ, ਤੇ ਤੁਸੀਂ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਲਿਓ 905-903-6003 ਇਹਨਾਂ ਦਾ ਨੰਬਰ ਆ। ਮੈਨੂੰ ਇੱਕ ਇੰਸ਼ੋਰੈਂਸ ਬ੍ਰੋਕਰ ਨੇ ਦੱਸਿਆ ਸੀ ਜੀ, ਕਹਿੰਦੇ ਜਦੋਂ ਤੁਸੀਂ ਟਰੈਵਲ ਕਰ ਰਹੇ ਹੁੰਦੇ ਆ ਟਰੈਵਲ ਇੰਸ਼ੋਰੈਂਸ ਤੁਹਾਡੇ ਕੋਲ ਹੁੰਦੀ ਆ, ਜਾਂ ਤੁਸੀਂ ਨਹੀਂ ਵੀ ਟਰੈਵਲ ਕਰ ਰਹੇ ਕਹਿੰਦੇ ਤੁਸੀਂ ਕਹਿੰਦੇ ਰੈਂਟ ਤੇ ਕਾਰ ਲੈ ਲਈ। ਕਈ ਤਾਂ ਸਾਡੇ ਬੰਦੇ ਨੇ ਉਹ ਉਸ ਵੇਲੇ ਨਾ ਇੰਸ਼ੋਰੈਂਸ ਡਿਕਲਾਈਨ ਕਰ ਦਿੰਦੇ ਆ, ਉਹ ਕਹਿੰਦੇ ਤੁਹਾਡੀ ਪਰਸਨਲ ਇੰਸ਼ੋਰੈਂਸ ਹੁੰਦੀ ਆ, ਉਹ ਕਹਿੰਦੇ ਰੈਂਟ ਤੇ ਕੀਤੀ ਹੋਈ ਕਾਰ ਦਾ ਜੇ ਐਕਸੀਡੈਂਟ ਹੋ ਜਾਏ ਨਾ, ਉਹ ਤੁਹਾਡੀ ਪਰਸਨਲ ਇੰਸ਼ੋਰੈਂਸ ਤੇ ਪੈ ਜਾਂਦਾ, ਇਸ ਕਰਕੇ ਉਸ ਵੇਲੇ ਵੀ ਇੰਸ਼ੋਰੈਂਸ ਲੈਣੀ ਉਹ $5-10 ਦਾ ਫਰਕ ਪੈਂਦਾ ਹੁੰਦਾ, ਉਹ ਜ਼ਰੂਰੀ ਹੁੰਦੀ ਹੈ। ਟਰੈਵਲ ਇੰਸ਼ੋਰੈਂਸ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ, ਬੇਹੱਦ ਜ਼ਰੂਰੀ ਹੁੰਦੀ ਹੈ ਜੀ। ਬਾਈ ਚਾਂਸ ਟਰੈਵਲਿੰਗ ਦੇ ਦੌਰਾਨ ਤੁਹਾਨੂੰ ਕੋਈ ਪ੍ਰੋਬਲਮ ਆ ਜੇ, ਹੈਨਾ, ਬਿਮਾਰ ਠਮਾਰ ਹੋ ਜਾਓ, ਤੇ ਕਈ ਵਾਰੀ ਦੇਖੋ ਹੁੰਦਾ ਇਹ ਅਚਨਚੇਤ ਆ, ਕਿਤੇ ਕਿਤੇ ਹੁੰਦੀ ਹੈ, ਕੰਮ ਵੀ ਕਿਤੇ ਕਿਤੇ ਆਉਂਦੀ ਹੈ, ਪਰ ਜਦੋਂ ਵੱਡੀ ਪ੍ਰੋਬਲਮ ਆ ਜੇ ਨਾ, ਫਿਰ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ। ਕਈ ਵਾਰੀ ਇੱਥੋਂ ਸਾਡੇ ਦੋਸਤ ਮਿੱਤਰ ਇੰਡੀਆ ਗਏ ਨੇ, ਬਿਮਾਰ ਠਮਾਰ ਹੋ ਗਏ, ਐਕਸੀਡੈਂਟ ਹੋ ਗਿਆ, ਫਿਰ ਪਤਾ ਲੱਗਦਾ ਵੀ ਟਰੈਵਲ ਇੰਸ਼ੋਰੈਂਸ ਆ ਜਿਹੜੀ ਉਹਦਾ ਕਿੰਨਾ ਫਾਇਦਾ ਹੁੰਦਾ। ਇੱਕ ਨਾ ਸਾਡੇ ਨਾਲ ਸੱਜਣ ਨੇ ਦੋਸਤ, ਉਹਨਾਂ ਦੀ ਗੱਲਬਾਤ ਸੁਣ ਲਈ ਆਪਾਂ। ਸਤਿ ਸ੍ਰੀ ਅਕਾਲ ਜੀ।
ਬ੍ਰਾਜ ਜੀ ਸਤਿ ਸ੍ਰੀ ਅਕਾਲ ਜੀ, ਸਭ ਨੂੰ ਜੀ
ਠੀਕ ਠਾਕ ਹੋ ਜੀ?
ਬਹੁਤ ਵਧੀਆ ਜੀ, ਚੜ੍ਹਦੀਆਂ
ਕਲਾਂ।
ਬ੍ਰਾਜ ਜੀ, ਆਪਣਾ ਤੁਸੀਂ ਗੱਲ ਕੀਤੀ ਆ ਭਈ ਫੋਨ ਸਕਰੀਨ ਤੋਂ ਪੜ੍ਹਦੇ ਆ, ਹੋਰ 10 ਸਾਲ ਨੂੰ ਆ ਕੇ ਦੇਖ ਲਓ ਉਹਨਾਂ ਨੇ ਇਹ ਵੀ ਨੀ ਪੜ੍ਹਨਾ,
ਪੜ੍ਹਾਈ ਲਿਖਾਈ ਖਤਮ ਹੋ ਜੂ, ਫਿਰ ਕੀ ਹੋਊ?
ਉਹ ਫਿਰ ਡੀਪ ਸੀਕ ਤੇ ਦੋ ਹੀ ਵਾਰੀ ਅੱਖਰ ਪੰਚ ਕਰਨੇ ਪੈਣੇ, ਜਿਹੜੀ ਚੀਜ਼ ਆ ਉਹ ਆ ਜਾਣੀ
ਹੈ,
ਲੋੜ ਹੀ ਨੀ ਪੈਂਦਾ ਪੂਰਾ ਸਾਰਾ ਪੜ੍ਹਨ ਦੀ ਬੋਕਾ ਜੀ।
ਇਹ ਨਾ ਤੁਹਾਡੀ ਗੱਲ ਸੋਰੀ, ਤੁਸੀਂ ਕੰਟੀਨਿਊ ਕਰਿਓ, ਪਰ ਇਹ ਅੱਜ ਕੱਲ ਇਹ ਬਹੁਤ ਵੱਡਾ ਨੁਕਸਾਨ, ਇਹ ਨਾ ਇਨ ਦਾ ਲੌਂਗ ਰਨ ਕਹਿੰਦੇ ਇਹਦਾ ਨੁਕਸਾਨ ਹੋਵੇ, ਮਨੁੱਖੀ ਦਿਮਾਗ ਘਟਣ ਲੱਗ ਜਾਣਾ ਜਿੰਨਾ ਜਿੰਨਾ ਆਪਾਂ ਇਹ ਚੀਜ਼ਾਂ ਯੂਜ਼ ਕਰਾਂਗੇ।
ਇਹ ਵੀ ਕਮੈਂਟ ਕਰਕੇ ਜਾਇਓ, ਇਹ ਸਾਹਮਣੇ ਐਵੀਡੈਂਸ ਪਿਆ ਬਰਾੜ ਜੀ। ਜਦੋਂ ਅਸੀਂ ਪਹਿਲਾਂ ਕਾਰਾਂ ਚਲਾਉਂਦੇ ਹੁੰਦੇ ਸੀ, ਸਾਨੂੰ ਸਾਰੇ ਰਾਹ ਜ਼ਬਾਨੀ ਯਾਦ ਸੀ, ਮੈਨੂੰ ਪੂਰਾ ਟੋਰਾਂਟੋ GTO ਉੱਤੇ ਯਾਦ ਸੀ ਜੀ। ਹੁਣ ਜੇ ਕਿਤੇ ਜਾਣਾ ਹੁੰਦਾ ਉਹ GPS ਲਾ ਲੈਂਦੇ ਆ, ਤੇ ਉਹਦੇ ਨਾਲ ਜਿਹੜਾ ਨਾ ਬ੍ਰੇਨ ਆ ਇਹ ਬਹੁਤ ਇੱਕ ਐਡਵਾਂਸ ਮਸ਼ੀਨ ਹੈ, ਨਾਲ ਦੀ ਨਾਲ ਉਹ ਇਨਫਰਮੇਸ਼ਨ ਨੂੰ ਡਿਸਕ੍ਰਿਮੀਨੇਸ਼ਨ ਸ਼ੁਰੂ ਕਰ ਦਿੰਦਾ ਜਿਹਦੀ ਸਾਨੂੰ ਲੋੜ ਨੀ ਹੈਗੀ।
ਬਿਲਕੁਲ।
ਸੋ ਇਸ ਕਰਕੇ ਅਸੀਂ ਸਾਡੀ ਜਿਹੜੀ ਰਿਲਾਇਬਿਲਟੀ ਆ ਉਹਦੇ ਤੇ ਆ ਜਾਂਦੀ, ਜਿਹੜਾ ਆਪਣਾ ਹੁਣ ਅਜੇ ਨੈਵੀਗੇਸ਼ਨ ਸਿਸਟਮ ਹੈ। ਹਾਂਜੀ ਤੇ ਬਰਾੜ ਜੀ, ਜੇ ਜਿੱਦਾਂ ਤੁਸੀਂ ਬੁੱਕਾਂ ਦੀ ਗੱਲ ਕੀਤੀ ਹੈ, ਇਹ ਜਿਹੜੀ ਗਿਆਨ ਹੈ ਨਾ, ਜਿੰਨਾ ਵੀ ਰਿਟਨ ਗਿਆਨ ਹੈ ਪਿਛਲੇ ਕੋਈ 3,000 ਸਾਲ ਦਾ, ਤਾਂ ਜਿਹੜੀਆਂ ਮਾਡਰਨ ਲੈਂਗੁਏਜ ਆ ਇਹਦੇ ਚ ਮਿਲ ਜਾਂਦਾ, ਤੇ ਪੁਰਾਤਨ ਜਿਹੜੇ ਹੈਗੇ ਆਪਣੇ ਇੰਡੀਆ ਦੀਆਂ ਲੈਂਗੁਏਜ ਵਿੱਚੋਂ ਮਿਲਦੇ ਆ, ਪਰ ਇਹਦੇ ਤੋਂ ਪਹਿਲਾਂ ਵੀ ਲਿਖਿਆ ਜਾਂਦਾ ਸੀਗਾ, ਜਿਵੇਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਡੈਡ ਸੀ ਸਕਰੋਲ, ਇਹਨਾਂ ਨੇ ਲੱਭੇ ਆ ਜਿਹੜਾ ਇਜ਼ਰਾਇਲ ਦਾ ਏਰੀਆ ਸੀ, ਨਾਈ ਦਾ ਏਰੀਆ ਜਿੱਥੇ, ਜਾਂ ਉਸ ਤੋਂ ਪਹਿਲਾਂ ਮੈਸੋਪੋਟੇਮੀਆ ਜਿੱਥੇ ਇਰਾਕ ਸੀਗਾ, ਹੁਣ ਕਲੇ ਟੈਬਲੇਟ ਦੇ ਉੱਤੇ ਲਿਖ ਦਿੰਦੇ ਸੀ, ਮੋਹਰਾਂ ਵੀ ਬਣਿਆ ਹੋਇਆ ਸੀਗਾ ਬਕਾਇਦਾ। ਉਹਦੇ ਤੋਂ ਪਹਿਲਾਂ ਜੇ ਪਿੱਛੇ ਹੋਰ ਹਿਸਟਰੀ ਦੇ ਵਿੱਚ ਚੱਲ ਜਾਈਏ, ਤੇ ਜਿਹੜੇ ਕੇਵ ਆ ਉੱਥੇ ਲੋਕਾਂ ਨੂੰ ਜਦੋਂ ਲਿਖਣਾ ਨੀ ਸੀ ਆਉਂਦਾ, ਤੇ ਜੇ ਉਹਨਾਂ ਨੇ ਜਿਹੜਾ ਜਾਨਵਰ ਆਲੇ ਦੁਆਲੇ ਮਿਲਦਾ ਉਹਦੀ ਕਾਰਵਿੰਗ ਬੜੀ ਸੋਹਣੀ ਬਣਾ ਦਿੰਦੇ ਸੀ, ਅਜੇ ਤੱਕ ਵੀ ਲੱਭਦੇ ਆ।
ਬਿਲਕੁਲ ਬਿਲਕੁਲ।
ਸੋ ਇਹ ਮਤਲਬ ਬੰਦਾ ਜੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਉਹਨੂੰ ਚੀਜ਼ ਨੂੰ ਡਾਕੂਮੈਂਟ ਕਰਨਾ ਚਾਹੁੰਦਾ, ਉਹਦਾ ਹੀ ਜਿਹੜਾ ਹੁਣ ਰੂਪ ਆ, ਅੱਗੋਂ ਕੰਪਿਊਟਰ ਏਜ ਆਈ ਤੇ ਫੋਨ ਆਇਆ ਤੇ ਅੱਗੋਂ ਹੁਣ AI ਆ ਗਈ, AI ਤੋਂ ਬਾਅਦ ਫਿਰ ਚਿਪ ਉਹਨਾਂ ਨੇ ਕਹਿਣਾ ਇਹਨਾਂ ਦੇ ਦਿਮਾਗ ਦੇ ਵਿੱਚ ਫਿੱਟ ਕਰ ਦਿਓ, ਕਿੱਥੇ ਪੜ੍ਹਦੇ ਸ਼ੁਰੂ ਗਏ, ਸਕਰੀਨ ਲੱਭਦੀ ਸ਼ੁਰੂ ਗਈ, ਸਿੱਧੀ ਡਾਇਰੈਕਟ ਨੌਲੇਜ ਜਿਹੜੀ ਆ ਤੁਹਾਡੇ ਚਿਪ ਦੇ ਵਿੱਚ ਤੁਹਾਡੇ ਬ੍ਰੇਨ ਚ ਚੱਲ ਜਾਊਗੀ। ਹਾਂਜੀ
ਹਾਂਜੀ ਹਾਂਜੀ।
ਤੇ ਰਿਆ ਸਵਾਲ ਬੁੱਕਾਂ ਦਾ ਇਹ ਆਪਣਾ ਆਪਣਾ ਇੰਟਰਸਟ ਹੁੰਦਾ ਨਾ ਕਿਸ ਫੀਲਡ ਦੇ ਵਿੱਚ ਆ, ਬੰਦਾ ਨੂੰ ਪਹਿਲਾਂ ਨੈਰੋ ਡਾਊਨ ਕਰ ਲਵੇ ਮੈਨੂੰ ਇਸ ਫੀਲਡ ਦੀ ਜਿਹੜੀ ਬੁੱਕ ਹੈ. ਹੁਣ ਤੁਸੀਂ ਅਖਬਾਰ ਦੀ ਗੱਲ ਕੀਤੀ ਆ ਜੀ, ਸਾਡੇ ਘਰੇ 4-5 ਅਖਬਾਰਾਂ ਆਉਂਦੀਆਂ ਨੇ, ਮੈਂ ਉਹਦੇ ਚ ਜਾਂ ਤਾਂ ਵਧੀਆ ਸਟੋਰੀ ਆ ਕੋਈ ਸ਼ੋਰਟ ਸਟੋਰੀ ਤਾਂ ਮੈਨੂੰ ਬੜਾ ਸ਼ਕੀਨ ਹੁੰਦਾ ਸੀ, ਤੇ ਜਾਂ ਜੇ ਕੋਈ ਫਿਲਮੀ ਦੀ ਕਿਸੇ ਦੀ ਲਾਹ ਹੈਗੀ ਆ ਕੋਈ ਖਬਰ ਉਹ ਤੋਂ ਬਾਹਰ ਵੀ ਅਖਬਾਰ ਬੜਾ ਚੁੱਕੇ.
ਸ਼ੋਰਟ ਸਟੋਰੀ ਤਾਂ ਮਿੰਨੀ ਸਟੋਰੀ ਨਾ, ਮਿੰਨੀ ਸਟੋਰੀ ਬਿਲਕੁਲ ਬਹੁਤ ਲੋਕਾਂ ਨੂੰ ਸ਼ੌਕ ਹੁੰਦਾ ਜੀ. ਮਿੰਨੀ ਸਟੋਰੀ ਬੜਾ ਪੰਚ ਹੁੰਦਾ, ਬਹੁਤ ਤਕੜਾ ਪੰਚ ਹੁੰਦਾ ਮਿੰਨੀ ਸਟੋਰੀ ਚ ਜੀ.
ਮੈਂ ਖੁਦ ਕਦੀ ਕਦਾਈ ਨੀ ਕਿਸੇ ਸ਼ੋਰਟ ਸਟੋਰੀ ਲਿਖ ਲੈਂਦਾ ਹੁੰਦਾ
ਪਹਿਲੋ,
ਤੇ ਓਦਾਂ ਜਾਣ ਤੋਂ ਪਹਿਲਾਂ ਤੁਹਾਨੂੰ ਸ਼ੋਰਟ ਸਟੋਰੀ ਸੁਣਾ ਕੇ ਵੀ ਜਾਊਂਗਾ.
ਤੁਹਾਡੇ ਨਾਲ ਪਾਰਲਰ ਹੋਰ ਵੀ ਨੇ ਸ਼ਾਇਦ. ਹਾਂਜੀ
ਚਲੋ
ਬਿਲਕੁਲ ਸੁਣਾਓ
ਤੇ ਮਤਲਬ ਜਿਹੜੀ ਆ ਨਾ ਕਿਤਾਬ ਦੀ ਗੱਲ ਆ, ਹੁਣ ਸਾਡੇ ਕੋਲ ਪਹਿਲੀਆਂ ਕਿਤਾਬਾਂ ਪਈਆਂ ਉੱਪਰ ਜਾਂ ਪਈਆਂ ਜਿਵੇਂ ਕਹਿੰਦੇ ਅਲਮਾਰੀਆਂ, ਤੇ ਜਿਹੜੀ ਹੁਣ ਦੀ ਇਨਫੋਰਮੇਸ਼ਨ ਅਸੀਂ ਵੇਖੀ ਨਾ ਗੂਗਲ ਤੋਂ, ਉਹ ਬਹੁਤ ਫੇਕ ਹੋ ਚੁੱਕੀ ਆ, ਬੜੀ ਆਰਟੀਫਿਸ਼ਲ ਜਿਹੀ ਹੋ ਚੁੱਕੀ ਆ. ਇੱਕ ਐਗਜ਼ਾਮਪਲ, ਇੱਕ ਵਕੀਲ ਆ, ਆਮ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਵਕੀਲ ਜਿਹੜਾ ਉੱਥੇ ਜਾ ਕੇ ਪੈਸੇ ਬਣਾਉਣ ਲੱਗਦਾ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਜਿੰਨਾ ਵਕੀਲ ਨੂੰ ਪੜ੍ਹਨਾ ਪੈਂਦਾ ਨਾ, ਜਿਹੜੀਆਂ ਪੁਰਾਣੀਆਂ ਬੁੱਕਾਂ ਪਈਆਂ, ਜਿਹੜੀਆਂ ਨਵੀਂ ਇਨਫੋਰਮੇਸ਼ਨ ਹੁਣ ਏਆਈ ਤੋਂ ਵੀ ਤੁਹਾਨੂੰ ਮਿਲ ਜਾਊਗੀ ਸਾਰੇ ਪਾਸੋਂ, ਪਰ ਜਿਹੜੀਆਂ ਉਹ ਸੋਲਿਡ ਚੀਜ਼ਾਂ ਲਿਖ ਕੇ ਗਿਆ ਵੱਡੇ ਵੱਡੇ ਜਿਹੜੇ ਇਸ ਗੱਲ ਦੇ ਸਕਾਲਰ ਸੀਗੇ ਜੂਰਿਸਪ੍ਰੂਡੈਂਸ ਦੇ, ਉਹਨਾਂ ਦੀਆਂ ਜਿਹੜੀਆਂ ਬੁੱਕਾਂ ਲਿਖਣੀਆਂ ਹੁੰਦੀਆਂ ਨਾ, ਅਸੀਂ ਉਨੀ ਪ੍ਰੈਪਰੇਸ਼ਨ ਟੈਸਟ ਪੇਪਰ ਦੀ ਨਹੀਂ ਕਰਦੇ ਜਿੰਨੀ ਵਕੀਲ ਨੂੰ ਉਹ ਕੇਸ ਲੜਨ ਵਾਸਤੇ ਬੁੱਕਾਂ ਪੜ੍ਹਨੀਆਂ ਪੈਂਦੀਆਂ.
ਹਾਂਜੀ ਹਾਂਜੀ.
ਤੇ ਸ਼ੋਰਟ ਸਟੋਰੀ ਇਹ ਆ ਕਿ ਇੱਕ ਪੰਛੀ ਨੇ ਕੀਤਾ, ਉਹਨੇ ਕਿੰਨੇ ਸਾਰੇ ਦਾਣਿਆਂ ਇਕੱਠੇ ਕਰਕੇ ਨਾ ਢੇਰੀ ਲਾ ਦਿੱਤੀ. ਹਾਂਜੀ. ਤੇ ਅੱਗੋਂ ਜਿਹੜੇ ਮੇਰੇ ਬੱਚੇ ਆ ਛੋਟੇ ਛੋਟੇ, ਉਹਨਾਂ ਨੂੰ ਵਿਚਾਰਿਆਂ ਨੂੰ ਨਾ ਜਾ ਕੇ ਦਾਣੇ ਲੱਭਣੇ ਪੈਣਗੇ. ਉਹ ਹੋਇਆ ਕਿ ਦਾਣੇ ਤੇ ਉਹਨਾਂ ਕੋਲ 4-5 ਜਨਰੇਸ਼ਨਾਂ ਦੇ ਜਿਹੜੇ ਸੀਗੇ ਹੋ ਗਏ, ਪਰ ਉਹਨਾਂ ਦੇ ਕੋਈ ਖੰਭ ਉੱਗਣੇ
ਜਿਹੜੇ. ਕਿਆ ਮਿਹਰਬਾਨੀ ਮਿਹਰਬਾਨੀ, ਧੰਨਵਾਦ ਤੁਹਾਡਾ ਬਹੁਤ ਬਹੁਤ. ਇੱਕ ਹੋਰ ਕਾਲਰ ਸਾਡੇ ਨਾਲ ਨੇ, ਸਤਿ ਸ਼੍ਰੀ ਅਕਾਲ ਜੀ.
ਹੋ ਸਤਿ ਸ਼੍ਰੀ ਅਕਾਲ ਜੀ.
ਹਾਂਜੀ ਠੀਕ ਠਾਕ ਹੋ?
ਹਾਂਜੀ ਹਾਂਜੀ ਮਿਹਰਬਾਨੀ ਜੀ, ਤੁਸੀਂ ਸੁਣਾਓ ਕੀ ਹਾਲ?
ਵਧੀਆ ਵਧੀਆ, ਬਹੁਤ ਵਧੀਆ ਬਹੁਤ ਵਧੀਆ.
ਭਾਈ ਤੁਹਾਡੇ ਟੌਪਿਕ ਤਾਂ ਬਹੁਤ ਸੋਹਣਾ, ਮੈਂ ਥੋੜਾ ਜਿਹਾ ਆਪਦੇ ਜਿਹੜੇ ਦੋ ਸ਼ਬਦ ਐਡ ਕਰਨੇ ਚਾਹੁੰਦਾ ਵੀ ਜਿਹੜੀਆਂ ਕਿਤਾਬਾਂ ਹਾਂਜੀ ਜ਼ਰੂਰ ਪੜ੍ਹਨੀਆਂ ਚਾਹੀਦੀਆਂ, ਪਰ ਅੱਜ ਕੱਲ ਦੇ ਸੰਦਰਭ ਦੇ ਵਿੱਚ ਜਿਵੇਂ ਅੱਜ ਕੱਲ ਦੀ ਆਪਣੀ ਲਾਈਫ ਸਟਾਈਲ ਹੈ, ਕੈਨੇਡਾ ਕਹਿ ਲਓ ਅਮੈਰੀਕਾ ਕਹਿ ਲਓ, ਉਸ ਹਿਸਾਬ ਨਾਲ ਵੀ ਪੜ੍ਹੀਆਂ ਜਾ ਸਕਦੀਆਂ ਜਿਵੇਂ ਕਿਤਾਬਾਂ. ਹਾਂ ਜ਼ਰੂਰ, ਆਫਕੋਰਸ ਹਾਰਡ ਕਾਪੀ ਵਧੀਆ ਹੁੰਦੀ ਆ, ਉਹ ਥੋੜੀ ਜਿਹੀ ਫੀਲ ਹੀ ਡਿਫਰੈਂਟ ਹੁੰਦੀ ਆ, ਪਰ ਅੱਜ ਕੱਲ ਦੇ ਮਾਡਰਨ ਤਰੀਕੇ ਦੇ ਹਿਸਾਬ ਨਾਲ ਅੱਜ ਕੱਲ ਐਪ ਆਈਆਂ ਫੋਨਾਂ ਤੇ ਤੁਸੀਂ ਪੜ੍ਹ ਸਕਦੇ ਆ, ਜਿਹੜੀਆਂ ਡਿਫਰੈਂਟ ਟਾਈਪ ਦੀਆਂ ਐਪ ਆ, ਤੇ ਅੱਜ ਕੱਲ ਲਾਇਬ੍ਰੇਰੀਆਂ ਵੀ ਤੋਂ ਵੀ ਫ੍ਰੀ ਨਾਲ ਜਾਂਦੀ ਆ, ਤੁਸੀਂ ਜਿਹੜੀ ਇੱਕ ਵਾਰੀ ਪੜ੍ਹ ਕੇ ਵਾਪਸ ਕਰ ਸਕਦੇ ਆ ਆਨਲਾਈਨ, ਉਹ ਜਿਵੇਂ ਐਕਸੈਸਬਿਲਿਟੀ ਉਹ ਸੌਖੀ ਆ, ਪਰ ਪੜ੍ਹਨ ਦਾ ਜੀ ਇੱਛਾ ਹੋਣੀ ਸਭ ਤੋਂ ਵੱਡੀ ਗੱਲ ਆ, ਤੇ ਜਿਹੜੀਆਂ ਤੁਹਾਡੇ ਸਾਹਮਣੇ ਆਡੀਓ ਬੁੱਕਸ ਵੀ ਆਉਂਦੀਆਂ
ਬਿਲਕੁਲ, ਮੈਂ ਆ ਗੱਲ ਕਰਨੀ ਲੱਗਿਆ ਸੀ, ਆਡੀਓ ਬੁੱਕਸ ਆਉਂਦੀਆਂ ਬਿਲਕੁਲ.
ਹਾਂਜੀ ਹਾਂਜੀ, ਜਿਵੇਂ ਆਪਾਂ ਕਈ ਵਾਰੀ ਇੱਥੋਂ ਦੇ ਜਿਵੇਂ ਕਹਿ ਲਓ ਬਿਜ਼ੀ ਲਾਈਫ ਸਟਾਈਲ ਆ, ਤੇ ਆਪਾਂ ਬੈਠ ਕੇ ਪੜ੍ਹਨਾ ਲਗਾਤਾਰ ਪੜ੍ਹਨਾ ਔਖਾ ਹੋ ਜਾਂਦਾ, ਠੀਕ ਆ, ਪਰ ਅੱਜ ਕੱਲ ਦੇ ਮਾਡਰਨ ਸੋਰਸਿਸ ਵੀ ਬਣ ਚੁੱਕੇ ਆ ਓਦਾਂ ਹੀ, ਤੇ ਜੇ ਆਪਾਂ ਦੇਖੀਏ ਤਾਂ. ਪਰ ਇਹ ਤੁਹਾਡੀ ਗੱਲ ਸਹੀ ਹੈ, ਇੱਕ ਗੱਲ ਮੈਨੂੰ ਕੁਇਕਲੀ ਯਾਦ ਆਉਂਦੀ ਹੈ, ਜ਼ਿਆਦਾ ਟਾਈਮ ਨਹੀਂ ਲੈਂਦਾ, ਕਿਤੇ ਆਪਣੇ ਸਹਿਰਦ ਪੰਜਾਬੀ ਨੂੰ ਕੋਈ ਸਾਊਥ ਇੰਡੀਅਨ ਮਿਲਿਆ ਬੰਦਾ, ਜਿਹੜਾ ਉਹ ਵੀ ਬਹੁਤ ਪੜ੍ਹਿਆ ਲਿਖਿਆ ਸਹਿਰਦ ਸੀਗਾ, ਉਹ ਡਿਸਕਸ਼ਨ ਕਰਨ ਲੱਗ ਗਏ ਕਲਚਰਲ ਡਿਫਰੈਂਸ ਦੀ ਤੇ ਸਾਰਾ ਕੁਛ, ਤੇ ਉਹ ਕਹਿੰਦਾ ਵੀ ਸਾਡੇ ਪੰਜਾਬੀ ਬੰਦਾ ਕਹਿੰਦਾ ਸਾਡੇ ਪੰਜਾਬੀ ਕਿਤਾਬਾਂ ਦੇ ਵਿੱਚ ਇੰਨੇ ਜ਼ਿਆਦਾ ਨਾ ਇੰਟਰਸਟਿਡ ਨਹੀਂ ਹੁੰਦੇ, ਤੇ ਜਿਵੇਂ ਸਾਊਥ ਇੰਡੀਆ ਦੀ ਕਈ ਸਟੇਟਸ ਆ ਜਿਵੇਂ ਇੰਨੀਆਂ ਐਜੂਕੇਟਡ ਆ, ਉਹ ਕੀ ਤੁਹਾਡੇ ਖਿਆਲ ਚ ਕੀ ਰੀਜ਼ਨ ਆ? ਉਹ ਜਿਹੜਾ ਸਾਊਥ ਇੰਡੀਅਨ ਬੰਦੇ ਨੇ ਇੱਕ ਬੜੀ ਵਧੀਆ ਗੱਲ ਕਹੀ, ਕਹਿੰਦਾ ਅੰਗਰੇਜ਼ ਜਦੋਂ ਆਏ ਸੀ, ਅੰਗਰੇਜ਼ ਜਾਣ ਲੱਗੇ, ਜਿਹੜੇ ਜਿਹੜੀਆਂ ਚੀਜ਼ਾਂ ਰੱਖੀਆਂ ਅੱਡੋ ਅੱਡੀ ਸਟੇਟਸ ਨੇ, ਕਹਿੰਦਾ ਤੁਹਾਡੇ ਪੰਜਾਬੀਆਂ ਨੇ ਤਾਂ ਸ਼ਰਾਬ ਵੀ ਰੱਖ ਲਈ ਤੇ ਅਸੀਂ ਰੱਖ ਲਈ ਕਿਤਾਬ.
ਬਿਲਕੁਲ ਵਾਹ ਜੀ ਵਾਹ, ਬਿਲਕੁਲ.
ਬਸ ਇਸੀ ਗੱਲ ਮੈਂ ਕਰੂੰਗਾ ਖਤਮ ਜੀ, ਥੈਂਕ ਯੂ ਵੈਰੀ ਮਚ ਤੁਹਾਡਾ ਬਾਈ ਜੀ.
ਮਿਹਰਬਾਨੀ, ਆਹ ਗੱਲ ਬਹੁਤ ਵਧੀਆ ਤੁਸੀਂ ਯਾਦ ਕਰਾਈ ਆ. ਇਹ ਠੀਕ ਆ ਜੀ, ਲਾਇਬ੍ਰੇਰੀ ਸਾਡੇ ਹੋਵੇ ਨਾ ਹੋਵੇ, ਬੜੇ ਸ਼ੌਕ ਨੇ ਲੋਕਾਂ ਦੇ ਅਲੱਗ ਅਲੱਗ ਤਰ੍ਹਾਂ ਦੇ, ਅਲੱਗ ਅਲੱਗ ਤਰ੍ਹਾਂ ਦੀ ਅਲੱਗ ਅਲੱਗ ਤਰ੍ਹਾਂ ਦੀ ਸ਼ਰਾਬ ਆ ਜਿਹੜੀ ਪਾਈ ਹੁੰਦੀ ਆ, ਤੇ ਹੁਣ ਆਏ ਨਾ ਕਹੇ ਮੈਂ ਤਵਾ ਲਾਉਣ ਲੱਗ ਗਿਆ, ਮੈਂ ਤਾਂ ਜੋ ਆਪਾਂ ਤਾਂ ਜੋ ਦੇਖਦੇ ਆ ਉਹ ਗੱਲ ਕਰਦੇ ਆ, ਰੱਖੋ ਰੱਖੋ ਉਹ ਵੀ ਰੱਖ ਲਓ, ਪਰ ਕਿਤਾਬਾਂ ਜ਼ਰੂਰ ਘਰੇ ਹੋਣੀਆਂ. ਵੀਰ ਜੀ ਦੀ ਗੱਲ ਬਹੁਤ ਵਧੀਆ ਜਿਹੜੀ ਕਰਕੇ ਗਏ ਨੇ ਨਾ, ਅੱਜ ਕੱਲ ਆਡੀਓ ਬੁੱਕਸ ਆਉਂਦੀਆਂ ਦੋਸਤੋ, ਤੁਸੀਂ ਕਿਤੇ ਦੂਰ ਟਰੈਵਲ ਕਰਨ ਜਾ ਰਹੇ ਹੋ ਕਾਰ ਦੇ ਵਿੱਚ, ਤੁਸੀਂ ਆਡੀਓ ਬੁੱਕ ਲਾ ਲਓ ਆਪਣੀ, ਉਹ ਤੁਸੀਂ ਉਹ ਐਪ ਡਾਊਨਲੋਡ ਕਰ ਲਓ, ਜਾਂ ਆਡੀਓ ਬੁੱਕਸ ਤੁਸੀਂ ਇੱਥੋਂ ਸਪੋਜ਼ ਤੁਸੀਂ ਲੰਡਨ ਚੱਲੇ ਹੋ, ਵਿੰਡਜ਼ਰ ਚੱਲੇ ਹੋ, ਘੰਟੇ ਦੇ ਵਿੱਚ ਤਾਂ ਕਾਫੀ ਉਹਦਾ ਤੁਸੀਂ ਸੁਣ ਲੈਂਦੇ ਹੋ, ਜ਼ਰੂਰੀ ਨਹੀਂ ਪੜ੍ਹਨਾ, ਉਹੀ ਗੱਲਾਂ ਤੁਸੀਂ ਸੁਣ ਸਕਦੇ ਹੋ, ਤੇ ਇਸ ਕਰਕੇ ਅੱਛਾ ਜਦੋਂ ਤੁਸੀਂ ਤੁਹਾਨੂੰ ਸੁਣਨ ਦੀ ਵੀ ਆਦਤ ਪੈ ਗਈ ਨਾ, ਤੇ ਫੇਰ ਨਾ ਤੁਹਾਡਾ ਜੀ ਕਰਨਾ ਬਾਰ ਬਾਰ, ਹੈ ਨਾ, ਬਈ ਮੈਂ ਆਹ ਚੀਜ਼ ਸੁਣ ਲਾਂ ਆਹ ਚੀਜ਼ ਸੁਣ ਲਾਂ ਤੇ ਇਸ ਕਰਕੇ ਚੰਗੀਆਂ ਮਤਲਬ ਚੰਗੀਆਂ ਆਦਤਾਂ ਪਾਉਣੀਆਂ ਜਿਹੜੀਆਂ ਨਾ ਉਹ ਚੰਗੀ ਗੱਲ ਆ। ਦੂਸਰੀ ਗੱਲ ਇਹ ਹੈਗੀ ਆ ਦੋਸਤੋ ਬਈ ਆਪਾਂ ਨਾ ਪੋਸਟਪੋਨ ਕਰਦੇ ਰਹਿੰਦੇ ਵੀ ਜੇ ਆਪਾਂ ਕਿਤਾਬ ਨਹੀਂ ਪੜ੍ਹੀ ਆ ਹੁਣ ਕੋਈ ਨੀ ਫੇਰ ਪੜ੍ਹ ਲਾਂਗੇ ਜਦੋਂ ਸਮਾਂ ਆਊਗਾ ਫੇਰ ਪੜ੍ਹ ਲਾਂਗੇ ਵੀਕਐਂਡ ਤੇ ਪੜ੍ਹ ਲਾਂਗੇ ਫੇਰ ਨਿਕਲਦਿਆਂ ਨਾ 60-70 ਸਾਲ ਨਿਕਲ ਜਾਂਦੇ ਆ ਬੰਦਾ ਬਸ ਅਖੀਰ ਦੇ ਵਿੱਚ ਡੱਬੇ ਜਿਹੇ ਚ ਪੈ ਜਾਂਦਾ ਜਾ ਕੇ ਉਦੋਂ ਬਾਅਦ ਅੱਗ ਹੀ ਲੱਗਦੀ ਹੁੰਦੀ ਆ ਬੰਦੇ ਨੂੰ ਇਸ ਕਰਕੇ ਵਧੀਆ ਟਾਈਮ ਉਹ ਹੀ ਹੁੰਦਾ ਵੀ ਹੁਣੇ ਸ਼ੁਰੂ ਹੋ ਜੇ। ਅੱਛਾ ਪੜ੍ਹਨ ਦੇ ਆਪਦੇ ਫਾਇਦੇ ਨੇ ਦੇਖੋ ਜ਼ਰੂਰ ਸਮਾਂ ਜ਼ਰੂਰ ਬਦਲ ਰਿਹਾ ਤੁਹਾਡੀ ਗੱਲ ਠੀਕ ਹੈ ਨਵੀਂ ਟੈਕਨੋਲੋਜੀ ਆ ਗਈ ਆ ਲਿਖਣ ਦੇ ਵੀ ਫਾਇਦੇ ਨੇ ਲਿਖਣ ਦੇ ਪੂਰੇ ਫਾਇਦੇ ਨੇ ਅੱਜ ਕੱਲ ਲਿਖਾਈ ਘੱਟ ਹੋ ਗਈ ਆ ਲਿਖਦੇ ਲੋਕ ਬਹੁਤ ਘੱਟ ਨੇ ਲਿਖਣ ਦੀ ਜ਼ਰੂਰਤ ਹੀ ਨਹੀਂ ਰਹਿ ਗਈ ਆ ਅੱਜ ਕੱਲ ਜੇ ਲਿਖਦੇ ਕਲਮ ਜਾਂ ਪੈਨ ਆਪਣੇ ਵੇਲੇ ਤਾਂ ਜਦੋਂ ਪੈਨ ਦੇ ਨਾਲ ਲਿਖਦੇ ਸੀ ਜਾਂ ਫੱਟੀਆਂ ਦੇ ਉੱਤੇ ਕਲਮ ਨਾਲ ਉਹ ਲਿਖਦੇ ਸੀ ਤੇ ਉਹ ਇੱਕ ਪ੍ਰੋਪਰ ਤਰੀਕਾ ਹੈ ਕਲਮ ਨੂੰ ਜਾਂ ਪੈਨ ਨੂੰ ਫੜਨ ਦਾ। ਮੈਂ ਜਦੋਂ ਪਹਿਲੀ ਵਾਰੀ ਕੈਨੇਡਾ ਆਇਆ ਤੇ ਮੈਂ ਬੱਚਿਆਂ ਨੂੰ ਦੇਖਿਆ ਇੱਥੇ ਮੈਂ ਹੁਣ ਤਵਾ ਨਹੀਂ ਲਾ ਰਿਹਾ ਗੇਨ ਮੈਂ ਤਾਂ ਕਿਉਂਕਿ ਲਿਖਦੇ ਘੱਟ ਨੇ ਉਹ ਪੈਨ ਨੀ ਬੱਚੇ ਇਸ ਤਰੀਕੇ ਨਾਲ ਫੜਦੇ ਨੇ ਹੱਥ ਦੇ ਵਿੱਚ ਤੇ ਉਹ ਹੁਣ ਮੈਂ ਵਰਡ ਯੂਜ਼ ਨਹੀਂ ਕਰਨਾ ਚਾਹੁੰਦਾ ਉਹ ਪਤਾ ਨੀ ਉਹ ਸਾਰਾ ਹੱਥ ਹੀ ਤਿੰਨੇ ਉਂਗਲਾਂ ਅੰਗੂਠਾ ਹੋਰ ਹੀ ਤਰ੍ਹਾਂ ਜਿਵੇਂ ਹੱਥ ਨੂੰ ਕੁਝ ਹੋਇਆ ਹੁੰਦਾ ਇਸ ਤਰੀਕੇ ਨਾਲ ਘੁਮਾ ਕੇ ਲਿਖਦੇ ਨੇ ਕਿੱਥੇ ਪੈਨ ਨੂੰ ਤੁਸੀਂ ਦੇਖੋ ਅੰਗੂਠਾ ਤੇ ਪਹਿਲੀ ਉਂਗਲ ਉਹਦੇ ਵਿੱਚ ਫੜਿਆ ਤੇ ਜਿਹੜੀ ਦੂਸਰੀ ਉਂਗਲਾਂ ਨੂੰ ਸਪੋਰਟ ਬੜੇ ਪ੍ਰੇਮ ਨਾਲ ਹੌਲੀ ਆਪੇ ਹੀ ਪੈਨ ਚੱਲ ਰਿਹਾ ਇੱਥੇ ਸਾਰੇ ਹੱਥ ਦੇ ਵਿੱਚ ਪੈਨ ਫੜਿਆ ਹੋਇਆ ਜ਼ੋਰ ਆ ਜਿਹੜਾ ਗੁੱਟ ਦੇ ਜ਼ੋਰ ਦਾ ਲੱਗ ਰਿਹਾ ਤੇ ਪੂਰੀ ਬਾਂਹ ਘੁੰਮ ਰਹੀ ਆ ਤੇ ਅੱਖਰ ਦੋਰੀ ਲਿਖੇ ਜਾਂਦੇ ਗਏ ਹਨਾ ਮਤਲਬ ਸਮਾਂ ਬਦਲ ਦੇ ਨਾਲ ਉੱਥੋਂ ਫਿਰ ਅੰਦਾਜ਼ਾ ਲਾਇਆ ਵੀ ਲਿਖਣ ਸੱਚੀ ਹੋਈ ਲਿਖਾਈ ਆ ਜਿਹੜੀ ਉਹ ਵੀ ਕੰਮ ਖਤਮ ਹੋ ਗਿਆ ਹੁਣ ਫਿਰ ਵੀਰ ਜੀ ਜਿਵੇਂ ਦੱਸ ਕੇ ਗਏ ਆ ਵੀ ਹੁਣ ਤਾਂ ਐਪ ਇਹਨਾਂ ਦਾ ਕੰਮ ਆ ਗਿਆ ਤੇ ਦਿਮਾਗ ਦੀ ਵੀ ਜ਼ਰੂਰਤ ਨਹੀਂ ਹੈਗੀ ਤੁਸੀਂ ਪੁੱਛੋ ਬਸ ਐਪ ਤੋਂ ਉਹਨੇ ਸਾਰਾ ਕੁਝ ਤੁਹਾਡੇ ਸਾਹਮਣੇ ਰੱਖ ਦੇਣਾ। ਅੱਛਾ ਉਹ ਵੈਦਰ ਉਹ ਵੇਰੀਫਾਈਡ ਹੈ ਕਿ ਨਹੀਂ ਹੈ ਕਿ ਕਿੰਨੀ ਕੁ ਉਹਦੇ ਚੋਂ ਇੰਪਲੀਮੈਂਟ ਹੋ ਸਕਦੀ ਹੈ ਕਿਵੇਂ ਇੰਪਲੀਮੈਂਟ ਹੋ ਸਕਦੀ ਹੈ ਤੇ ਇੰਪਲੀਮੈਂਟ ਹੋ ਕੇ ਉਹਦੇ ਚੋਂ ਰਿਜ਼ਲਟ ਠੀਕ ਨਿਕਲਣਗੇ ਕਿ ਨਹੀਂ ਨਿਕਲਣਗੇ ਚਲੋ ਇਹਨਾਂ ਗੱਲਾਂ ਦੇ ਉੱਤੇ ਵੀ ਅੱਗੇ ਜਿਹੜੀ ਫੀਡਬੈਕ ਦੇ ਕੇ ਐਪਸ ਆ ਜਿਹੜੀਆਂ ਉਹ ਦਰੁਸਤ ਹੋਣਗੀਆਂ ਪਰ ਦੇਖੋ ਜੀ ਮਨੁੱਖੀ ਜਿਹੜਾ ਦਿਮਾਗ ਆ ਤੇ ਮਨੁੱਖੀ ਹੱਥ ਆ ਇਹਦੀ ਰੀਸ ਨੀ ਕੁਦਰਤ ਨੇ ਜੋ ਕੁਝ ਬਣਾਤਾ ਆਪਾਂ ਇਹ ਕਹੀਏ ਕਿਉਂਕਿ ਸਦੀਆਂ ਦੇ ਐਵੋਲੂਸ਼ਨ ਰਾਹੀਂ ਬਣਿਆ ਉਹ ਸਤਿੰਦਰ ਸਰਤਾਜ ਦਾ ਗਾਣਾ ਨੀ ਹੈਗਾ ਵੀ ਜਿਹੜਾ ਕੁਝ ਕੁਦਰਤ ਨੇ ਬਣਾਤਾ ਨਾ ਉਹਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਤੇ ਕੁਦਰਤ ਵੀ ਜਦੋਂ ਆਪਾਂ ਕੁਦਰਤ ਨੂੰ ਨਾ ਕਈ ਵਾਰੀ ਬਾਹਰਲੀ ਸ਼ਕਤੀ ਗਿਣਦੇ ਹਾਂ ਆਪਾਂ ਵੀ ਕੁਦਰਤ ਆਪਣੇ ਰਾਹੀਂ ਹੀ ਓਪਰੇਟ ਕਰਦੀ ਹੈ ਆਪਾਂ ਨੂੰ ਖੁਦ ਕੁਦਰਤ ਨੇ ਬਣਾਇਆ ਕੁਦਰਤ ਆਪਣੇ ਵਿੱਚ ਵੱਸਦੀ ਹੈ ਮਨੁੱਖੀ ਵਿਕਾਸ ਸਾਰਾ ਪੜ੍ਹੀਏ ਸਾਡਾ ਹੱਥ ਆ ਜਿਹੜਾ ਅੰਗੂਠਾ ਇਹਦਾ ਕੀ ਰੋਲ ਆ ਤੁਰਨ ਅਸੀਂ ਸਿੱਧੇ ਹੋ ਕੇ ਕਿਵੇਂ ਲੱਗੇ ਚਾਰ ਪੈਰਾਂ ਤੋਂ ਅਸੀਂ ਦੋ ਪੈਰਾਂ ਤੇ ਕਿਵੇਂ ਆਏ ਹਾਂਜੀ ਕੰਨਾਂ ਦੇ ਮਸਲ ਅੱਖਾਂ ਦੇ ਮਸਲ ਮੱਥਾ ਗਰਦਨ ਠੋਡੀ ਹਰ ਇੱਕ ਚੀਜ਼ ਦਾ ਕੀ ਰੋਲ ਆ ਹਨਾ ਤੇ ਮਤਲਬ ਮੇਰਾ ਖਿਆਲ ਨੈਚੁਰਲ ਜਿਹੜੇ ਢੰਗ ਤਰੀਕੇ ਉਹ ਠੀਕ ਰਹਿੰਦੇ ਨੇ ਉਹ ਬੰਦੇ ਨੂੰ ਤੰਦਰੁਸਤ ਰੱਖਦੇ ਨੇ ਨਹੀਂ ਤਾਂ ਜੀ ਜੇ ਜ਼ਿਆਦਾ ਮਸ਼ੀਨਰੀ ਤੇ ਡਿਪੈਂਡੈਂਟ ਆਪਾਂ ਰਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਕੋ ਦਮ ਨਹੀਂ ਕੁਝ ਸਾਲਾਂ ਦੇ ਵਿੱਚ ਮਨੁੱਖ ਦੀ ਸੋਚਣ ਸ਼ਕਤੀ ਆ ਜਿਹੜੀ ਘੱਟ ਜਾਣੀ ਆ ਪਰ ਕੁਝ ਲੋਕ ਸੋਚਦੇ ਨੇ ਜੀ ਸੋਚ ਕੇ ਲੈਣਾ ਕੀ ਆ ਜਦੋਂ ਮਸ਼ੀਨਾਂ ਨੇ ਸੋਚ ਲੈਣਾ ਮੈਂ ਕੱਲ ਵੀ ਇੱਕ ਵੀਡੀਓ ਛੋਟੀ ਜੀ ਦੇਖ ਰਿਹਾ ਵੀ ਇੱਕ ਰੋਬੋਟ ਆ ਜਿਹੜਾ ਸ਼ਾਇਦ ਚਾਈਨਾ ਦੀ ਸੀ ਉਹ ਭੱਜ ਰਿਹਾ ਇੱਕ ਅੱਧੇ ਮਿੰਟ ਦੀ ਸੀ ਬਸ ਉਹ ਤੇਜ਼ ਭੱਜ ਰਿਹਾ ਰੋਬੋਟ ਜੀ ਤੇ ਉਹ ਭੱਜਦਾ ਭੱਜਦਾ ਉਹਦੇ ਜੋੜ ਗਰਮ ਹੋ ਗਏ ਲੱਕ ਦੇ ਜੋੜ ਗਰਮ ਹੋ ਗਏ ਬਾਹਾਂ ਦੇ ਜੋੜ ਗਰਮ ਹੋ ਗਏ ਹੁਣ ਦੇਖੋ ਰੋਬੋਟ ਭੱਜ ਰਿਹਾ ਉਹਨੂੰ ਨਾ ਜਿਵੇਂ ਆਪਾਂ WD-40 ਦੀ ਆਪਾਂ ਸਪਰੇ ਮਾਰਦੇ ਹੁੰਦੇ ਆ ਉਹ ਕਹਿੰਦੇ ਗਰਮ ਹੋ ਗਏ ਜੋੜ ਉਹਦੇ ਉਹ ਤਿੰਨ ਚਾਰ ਜਣੇ ਸਪਰੇ ਕਰਨ ਲੱਗੇ ਹੋਏ ਵੀ ਇਹਦੇ ਜੋੜ ਗਰਮ ਹੋਏ ਆ ਜਾਮ ਨਾ ਹੋ ਜਾਣ ਮੈਂ ਹੈਰਾਨ ਵੀ ਮਸ਼ੀਨ ਆ ਜਿਹੜੀ ਬੰਦੇ ਦੀ ਸੇਵਾ ਲਈ ਆ ਇੱਕ ਮਸ਼ੀਨ ਦੀ ਸੇਵਾ ਲਈ ਤਿੰਨ ਬੰਦੇ ਲਾਏ ਹੋਏ ਆ ਖੈਰ ਇੱਕ ਹੋਰ ਕਾਲਰ ਸ਼ਾਇਦ ਸਾਡੇ ਨਾਲ ਨਹੀਂ ਜੀ ਲਓ ਜੀ ਆਪਾਂ ਛੋਟੀ ਜਿਹੀ ਹੋਰ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਮਿਲਦੇ ਆ ਫਿਰ ਆਪਾਂ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैमटन ते मिसिसागा तो अपने भरोसेमंद सेवावां प्रदान कर देने
आज ही कॉल करो 905-915-8484
905-915-8484 कार खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लीपेज फ्लावर सिटी रियल्टी दे राणा रणधीर सिंह सिद्धू नु
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458.
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੀ ਗੱਲਬਾਤ ਅੱਜ ਦੋਸਤੋ ਚੱਲ ਰਹੀ ਹੈ ਕਿਤਾਬ ਦਿਵਸ ਦੇ ਉੱਤੇ। ਅੱਜ ਇੰਟਰਨੈਸ਼ਨਲ ਬੁੱਕ ਡੇ ਆ, ਹੈਨਾ। ਕਿਤਾਬਾਂ ਪੜ੍ਹਨੀਆਂ, ਕਿਤਾਬਾਂ ਕੱਲੀਆਂ ਨੀ, ਲਿਟਰੇਚਰ ਕਹਿ ਲਓ ਤੁਸੀਂ ਵੀ, ਲਿਟਰੇਚਰ ਪੜ੍ਹਨਾ, ਆਉਣ ਵਾਲੀ ਜਨਰੇਸ਼ਨ ਨੂੰ ਲਿਟਰੇਚਰ ਪੜ੍ਹਨ ਬਾਰੇ ਆਦਤ ਪਾਉਣਾ, ਹੈਨਾ, ਤੇ ਉਹਦੇ ਬਾਰੇ ਅਵੇਅਰਨੈਸ ਕ੍ਰੀਏਟ ਕਰਨ ਲਈ ਆ। ਜਿਹੜੇ ਰਾਈਟਰਸ ਨੇ ਉਹਨਾਂ ਦੀਆਂ ਜਿਹੜੀਆਂ ਰਾਈਟਿੰਗਸ ਹੁੰਦੀਆਂ, ਇੰਟਲੈਕਚੁਅਲ ਪ੍ਰਾਪਰਟੀ ਰਾਈਟਸ ਹੁੰਦੇ ਨੇ ਉਹਨਾਂ ਬਾਰੇ, ਹੈਨਾ, ਤੇ ਇਹਦੇ ਬਾਰੇ ਗੱਲਬਾਤ ਆਪਣੀ ਚੱਲ ਰਹੀ ਆ। ਇੱਕ ਵੀਰ ਜੀ ਗੱਲ ਕਰਕੇ ਗਏ ਨੇ, ਬਲਵਿੰਦਰ ਸਿੰਘ ਜੀ, ਵੀ ਲਾਇਰ ਬਹੁਤ ਪੜ੍ਹਦੇ ਨੇ। ਬਿਲਕੁਲ ਠੀਕ ਆ ਜੀ, ਆਪਣੇ ਕੰਮ ਦੇ ਵਿੱਚ ਜਦੋਂ ਤੁਸੀਂ ਧਿਆਨ ਦਿਓਗੇ, ਲਗਾਤਾਰ ਅਪਗ੍ਰੇਡ ਕਰੋਗੇ। ਅੱਜ ਕੱਲ੍ਹ ਤਾਂ ਕੰਟੀਨਿਊਇੰਗ ਐਜੂਕੇਸ਼ਨ ਕੋਰਸਿਸ ਹੁੰਦੇ ਨੇ, ਲਗਾਤਾਰ ਤੁਹਾਨੂੰ ਕੰਟੀਨਿਊਇੰਗ ਐਜੂਕੇਸ਼ਨ ਕੋਰਸਿਸ ਜਿਹੜੇ ਕਰਨੇ ਪੈਂਦੇ ਨੇ, ਤੇ ਉਹਦੇ ਬਿਨਾਂ ਨਹੀਂ ਫਿਰ ਤੁਹਾਨੂੰ ਅੱਗੇ ਜਿਹੜੇ ਲਾਇਸੈਂਸਿਸ ਵੀ ਨੇ ਉਹ ਮੇਨਟੇਨ ਨਹੀਂ ਰਹਿੰਦੇ, ਜਿਵੇਂ ਇੰਸ਼ੋਰੈਂਸ ਵਾਲੇ ਆ, ਮੋਰਗੇਜ ਵਾਲੇ ਆ, ਰੀਅਲ ਸਟੇਟ ਬਾਰੇ ਕੁਝ ਦੇਰ ਬਾਅਦ ਇਹਨਾਂ ਨੂੰ ਕਰਨੇ, ਚਲੋ ਉਹਨਾਂ ਦੀਆਂ ਪ੍ਰੋਫੈਸ਼ਨਲ ਰਿਕੁਆਇਰਮੈਂਟਸ ਹੁੰਦੀਆਂ ਨੇ, ਪਰ ਫਿਰ ਵੀ ਵਕੀਲਾਂ ਨੂੰ ਪੜ੍ਹਨਾ ਪੈਂਦਾ ਉਹਨਾਂ ਨੂੰ ਅੱਗੇ ਨਾ, ਫਿਰ ਉਹ ਅੱਗੇ ਰੈਫਰੈਂਸ ਵੀ ਦੇਣਾ ਪੈਂਦਾ ਫਲਾਨੇ ਕੇਸ ਦੇ ਵਿੱਚ, ਆਹ ਕੇਸ ਦੇ ਵਿੱਚ ਪੂਰੇ ਦੇ ਪੂਰੇ ਪੈਰਾਗ੍ਰਾਫ ਆ ਜਿਹੜੇ ਉਹ ਲਾਏ ਜਾਂਦੇ ਨੇ, ਉਹਦਾ ਰਿਜ਼ਲਟ ਕੀ ਸੀ, ਹੈਨਾ, ਕੋਟ ਕਰਨੇ ਪੈਂਦੇ ਨੇ ਉਹ। ਪਰ ਤੁਸੀਂ ਹੈਰਾਨ ਹੋਵੋਗੇ, ਅਗੇਨ ਮੈਂ ਕਿਸੇ ਤੇ ਲਾ ਕੇ ਨਹੀਂ ਕਹਿ ਰਿਹਾ, ਮੈਂ ਜਨਰਲ ਗੱਲ ਕਰ ਰਿਹਾ। ਹੁਣ ਚਲੋ ਟੈਕਨੋਲੋਜੀ ਦੇ ਵਧਣ ਨਾਲ ਅਵੇਅਰਨੈਸ ਬਹੁਤ ਆਈ ਆ, ਲੋਕਾਂ ਕੋਲੇ ਗਿਆਨ ਇਕੱਠਾ ਕਰਨ ਦੇ ਸਾਧਨ ਨੇ। ਜਿਹਨੂੰ ਕੋਈ ਪ੍ਰੋਬਲਮ ਆਉਂਦੀ ਆ, ਉਹ ਜ਼ਰੂਰ ਇਧਰੋਂ ਉਧਰੋਂ ਗੂਗਲ ਤੋਂ ਦੇਖ ਕੇ, ਉਹ ਯੂਟਿਊਬ ਤੋਂ ਦੇਖ ਲਿਆ ਜੀ, ਵੀਡੀਓ ਦੇਖ ਲਈ, ਉਹ ਹੱਲ ਲੱਭਣ ਦੀ ਕੋਸ਼ਿਸ਼ ਕਰਦਾ। ਆਮ ਕਰਕੇ ਵੇਖਿਆ ਗਿਆ ਵੀ ਜਿਹੜੇ ਨਾ ਕਈ ਕਿੱਤੇ ਇਹੋ ਜਿਹੇ ਨੇ ਜਿੱਥੇ ਲਗਾਤਾਰ ਜ਼ਿਆਦਾ ਕੰਮ ਕਰਨਾ ਪੈਂਦਾ, ਜਿਵੇਂ ਫਾਰ ਐਗਜ਼ਾਮਪਲ ਡਾਕਟਰਸ ਨੇ, ਇਹਨਾਂ ਨੂੰ ਬਹੁਤ ਕੰਮ ਕਰਨਾ ਪੈਂਦਾ। ਪੰਜਾਬੀ ਚ ਕਹਿੰਦੇ ਇਹਨਾਂ ਦੀ ਭੂਤ ਨੀ ਭੁੱਲੀ ਰਹਿੰਦੀ ਆ, ਆਹ ਪੇਸ਼ੈਂਟ ਆ ਗਿਆ, ਅਗਲਾ ਗਿਆ, ਆਹ ਆ ਗਿਆ, ਇੱਕ ਪੇਸ਼ੈਂਟ ਨੂੰ ਦੇਖ ਰਹੇ ਹੁੰਦੇ ਆ, ਤਿੰਨ ਕਮਰਿਆਂ ਦੇ ਵਿੱਚ ਉਹਨਾਂ ਦੇ ਅਗਲੇ ਪੇਸ਼ੈਂਟ ਤਿਆਰ ਹੁੰਦੇ ਆ, ਅਪੁਆਇੰਟਮੈਂਟਸ 5 ਮਿੰਟ ਪਸਾਂ ਲੱਗਦੇ ਵੈਸੇ, ਚਲੋ ਲਾਉਣੇ ਦਾ ਅੱਧਾ ਅੱਧਾ ਘੰਟਾ ਚਾਹੀਦਾ। ਫੈਮਿਲੀ ਡਾਕਟਰ ਦਾ ਮਤਲਬ ਇਹੀ ਆ ਵੀ ਉਹ ਪੂਰੀ ਪ੍ਰੋਬਲਮ ਸਮਝੇ, ਇਹ ਵੀ ਸਮਝੇ ਵੀ ਇਹਨਾਂ ਦੀ ਫੈਮਿਲੀ ਦੇ ਵਿੱਚ ਹੋਰ ਕਿਸੇ ਨੂੰ ਕਿਹੋ ਜਿਹੀ ਪ੍ਰੋਬਲਮ ਸੀ, ਜਾਂ ਫੈਮਿਲੀ ਪ੍ਰੋਬਲਮ ਕਰਕੇ ਇਹ ਬਿਮਾਰ ਤਾਂ ਨਹੀਂ ਹੋਇਆ ਬੈਠਾ। ਬਹੁਤ ਸਾਰੀਆਂ ਗੱਲਾਂ ਨੇ ਜਾਣੀ, ਹਨਾ, ਸਰੀਰਕ ਪ੍ਰੋਬਲਮ ਕੀ ਆ, ਕੀ ਇਸ਼ੂਜ਼ ਨੇ, ਹਨਾ। ਉਹ ਪਰ ਕਈ ਵਾਰੀ ਕੀ ਆਮ ਕਰਕੇ ਡਾਕਟਰ ਬਿਜ਼ੀ ਇੰਨੇ ਹੁੰਦੇ ਨੇ, ਉਹ ਸਵੇਰ ਤੋਂ ਲੱਗ ਜਾਂਦੇ ਨੇ ਸ਼ਾਮ ਤੱਕ, ਉਹਨਾਂ ਨੂੰ ਆਪਣੇ ਆਪ ਨੂੰ ਅਪਗ੍ਰੇਡ ਕਰਨ ਦਾ ਟਾਈਮ ਹੀ ਨਹੀਂ ਮਿਲਦਾ ਗਾ। ਇਨਫੋਰਮੇਸ਼ਨ ਨੌਲੇਜ ਇੰਨੀ ਜ਼ਿਆਦਾ ਆ ਰਹੀ ਆ ਨਵੀਂ ਤੋਂ ਨਵੀਂ, ਤੇ ਡਾਕਟਰ ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕਰਦੇ। ਉਹ ਇੱਕ ਜਿਹੜਾ ਸੈੱਟ ਪ੍ਰੋਟੋਕਾਲ ਉਹਨਾਂ ਦਾ ਵੀ, ਬਿਮਾਰੀ ਆਈ ਤੇ ਦਵਾਈ ਲਿਖਤੀ ਠਾ ਦੇਣੇ ਬਸ, ਬੰਦਾ ਕਹਿੰਦਾ ਮੇਰਾ ਬਲੱਡ ਪ੍ਰੈਸ਼ਰ ਵਧਿਆ, ਆਹ ਚੱਕ ਦਵਾਈ, ਅੱਛਾ ਉਹ ਟੈਸਟ ਕਰਾ ਲਓ, ਕੋਲੈਸਟਰੋਲ ਵਧਿਆ, ਆਹ ਚੱਕ ਦਵਾਈ। ਉਹ ਕਿਉਂ ਵਧਿਆ, ਕਾਹਦੇ ਲਈ ਵਧਿਆ, ਕਿ ਦਵਾਈ ਨਾਲ ਕੱਲੀ ਨਾਲ ਇਫੈਕਟ ਪਊਗਾ ਵੀ ਕਿ ਨਹੀਂ ਪਊਗਾ, ਦਵਾਈ ਦਾ ਕਿੰਨਾ ਕੁ ਰੋਲ ਆ, ਜਾਂ ਮੈਂ ਪੇਸ਼ੈਂਟ ਨੂੰ ਕੀ ਐਡਵਾਈਸ ਕਰਾਂ, ਇਹਨਾਂ ਗੱਲਾਂ ਲਈ ਟਾਈਮ ਹੀ ਨਹੀਂ। ਇਸ ਕਰਕੇ ਦੋਸਤੋ, ਕੱਲੀ ਹੈਲਥ ਦੇ ਸਬੰਧ ਚ ਨਹੀਂ, ਤੁਹਾਨੂੰ ਕਿਸੇ ਵੀ ਖੇਤਰ ਦੇ ਵਿਚ ਕੋਈ ਵੀ ਜਾਣਕਾਰੀ ਚਾਹੀਦੀ ਆ, ਤੁਸੀਂ ਮੈਂ ਇਹ ਨਹੀਂ ਕਹਿੰਦਾ ਗਾ, ਮੈਂ ਐਡਵਾਈਸ ਨਹੀਂ ਕਰ ਰਿਹਾ ਤੁਹਾਨੂੰ ਵੀ ਡਾਕਟਰ ਦਾ ਕੰਮ ਕਿਤਾਬਾਂ ਤੋਂ ਲਓ, ਪਰ ਕਿਤਾਬਾਂ ਫੇਰ ਵੀ ਬਹੁਤ ਵਧੀਆ ਸਾਧਨ ਹੋ ਸਕਦੀਆਂ ਨੇ ਜੇ ਤੁਹਾਡੀ ਮਸ਼ੀਨਰੀ ਨੂੰ ਕੋਈ, ਠੀਕ ਆ ਮਸ਼ੀਨਰੀ ਲਈ ਸਰਟੀਫਾਈਡ ਮਕੈਨਿਕ ਹੈਗਾ, ਪਰ ਜੇ ਤੁਹਾਨੂੰ ਫੇਰ ਵੀ ਉਹਦੀ ਇਨਡੈਪਥ ਜਾਣਕਾਰੀ ਚਾਹੀਦੀ ਹੈ ਨਾ, ਤੁਸੀਂ ਉਸ ਵਿਸ਼ੇ ਬਾਰੇ ਕਿਤਾਬ ਜ਼ਰੂਰ ਪੜ੍ਹੋ। ਅੱਛਾ, ਜ਼ਰੂਰੀ ਨਹੀਂ ਇਕੱਲਾ ਇਹ ਤਾਂ, ਚਲੋ ਕੰਮ ਦੀਆਂ, ਇਹ ਤਾਂ ਸਾਡੇ ਕੰਮ ਨੇ ਨਾ ਬਈ, ਸਿਹਤ ਆ ਜਾਂ ਆਪਾਂ ਟਰੱਕ ਚਲਾਉਂਦੇ ਹਾਂ ਜਾਂ ਕਾਰ ਚਲਾਉਂਦੇ ਜਾਂ ਟੈਕਸੀ ਚਲਾਉਂਦੇ, ਕੁਕਿੰਗ ਬਾਰੇ ਹੈ ਨਾ, ਜੇ ਤੁਹਾਨੂੰ ਜਾਣਕਾਰੀ ਤੁਸੀਂ ਕੁਕਿੰਗ ਦੀ ਵਧੀਆ ਕੋਈ ਕਿਤਾਬ ਪੜ੍ਹੋ, ਵੈਸੇ ਤਾਂ ਪ੍ਰੈਕਟੀਕਲੀ ਕੁਕਿੰਗ ਸਿੱਖ ਲਓ ਤਾਂ ਬਹੁਤ ਵਧੀਆ ਗੱਲ ਆ, ਪਰ ਆਹ ਜਿਹੜੀ ਤੁਹਾਡੀ 60-70 ਸਾਲ ਦੀ ਜ਼ਿੰਦਗੀ ਆ ਇਹਨੂੰ ਸੁਚੱਜੇ ਤਰੀਕੇ ਨਾਲ ਕਿਵੇਂ ਜਿਉਣਾ ਹੈ, ਹੈ ਨਾ, ਕੀ ਕੁਛ ਹੋਣਾ ਚਾਹੀਦਾ, ਬੰਦੇ ਦੀ ਜ਼ਿੰਦਗੀ ਦਾ ਮਕਸਦ ਕੀ ਆ, ਸਾਡੇ ਤੋਂ 2,000-2,500-4,000-5,000 ਸਾਲ ਪਹਿਲਾਂ ਲੋਕ ਕਿਵੇਂ ਰਹਿੰਦੇ ਰਹੇ ਆ, ਕਿਹੜੇ ਤਰ੍ਹਾਂ ਦੀ ਜ਼ਿੰਦਗੀ ਜਿਉਂ ਕੇ ਕਿਵੇਂ ਮਾੜੇ ਰਿਜ਼ਲਟ ਨਿਕਲਦੇ ਰਹੇ, ਜਾਂ ਕਿਵੇਂ ਠੀਕ ਤਰੀਕੇ ਨਾਲ ਜ਼ਿੰਦਗੀ ਜਿਉਂ ਕੇ ਜ਼ਿੰਦਗੀ ਲੰਬੀ ਹੁੰਦੀ ਰਹੀ ਆ, ਸੋਹਣੀ ਸੰਤੁਸ਼ਟੀ ਵਾਲੀ ਜ਼ਿੰਦਗੀ ਹੁੰਦੀ ਰਹੀ ਆ, ਹੈ ਨਾ, ਕਿਹੜੀਆਂ ਕਿਹੜੀਆਂ ਗੱਲਾਂ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਨੇ, ਅਲੱਗ ਅਲੱਗ ਫਿਲੋਸਫੀਜ਼ ਦਾ ਕੀ ਰੋਲ ਆ, ਵਿਗਿਆਨ ਦਾ ਕੀ ਰੋਲ ਆ, ਰਿਲੀਜਨ ਦਾ ਕੀ ਰੋਲ ਆ, ਹਿਸਟਰੀ ਦਾ ਕੀ ਰੋਲ ਆ, ਇਹ ਸਾਰਾ ਕੁਛ ਨਾ ਸਾਨੂੰ ਕਿਤਾਬਾਂ ਦੇ ਵਿੱਚੋਂ ਮਿਲ ਜਾਂਦਾ, ਇਸ ਕਰਕੇ ਕਿਤਾਬਾਂ ਪੜ੍ਹਨ ਦੀ ਜ਼ਰੂਰਤ ਹੈਗੀ ਆ, ਤੁਹਾਡੀ ਪਰਸਨੈਲਿਟੀ ਨੂੰ ਕਿਤਾਬਾਂ ਨਾ ਨਿਖਾਰ ਦਿੰਦੀਆਂ ਨੇ, ਇੱਥੇ ਕਹਿੰਦੇ ਜੀ ਉੱਤੋਂ ਨਿਖਾਰਿਆ ਹੋਇਆ ਸੀ, ਪੂਰਾ ਵਧੀਆ ਸੋਪ ਆ ਜਿਹੜਾ ਸ਼ੈਂਪੂ ਲਿਆ ਹੋਇਆ, ਪਰਸਨੈਲਿਟੀ ਕੀ ਬਲਾ ਹੁੰਦੀ ਆ, ਨਹੀਂ ਦੋਸਤੋ, ਜੇ ਤੁਸੀਂ ਕਿਤਾਬਾਂ ਪੜ੍ਹੋਗੇ ਨਾ ਤੁਸੀਂ ਆਪਣੇ ਆਪ ਚ ਖੁਸ਼ ਰਹਿਣਾ ਸਿੱਖ ਜਾਓਗੇ, ਹੈਨਾ, ਇਸ ਕਰਕੇ ਕਿਤਾਬਾਂ ਪੜ੍ਹਨੀਆਂ, ਕਿਤਾਬਾਂ ਦਾ ਕੋਈ ਬਦਲ ਨਹੀਂ ਗਾ, ਠੀਕ ਆ ਤੁਸੀਂ ਉਹ ਚੀਜ਼ਾਂ ਪੜ੍ਹ ਲਓਗੇ ਹੋਰ ਪਾਸਿਓਂ ਇਧਰੋਂ ਉਧਰੋਂ, ਪਰ ਕਿਤਾਬਾਂ ਦਾ ਕੋਈ ਆਲਟਰਨੇਟਿਵ ਨਹੀਂ ਜੀ, ਜਦੋਂ ਤੁਸੀਂ ਤੁਹਾਨੂੰ ਕਿਤਾਬਾਂ ਪੜ੍ਹਨ ਦੀ ਆਦਤ ਪੈ ਗਈ ਨਾ ਤੇ ਤੁਹਾਨੂੰ ਤੁਸੀਂ ਜਿਉ ਨਹੀਂ ਸਕਦੇ ਕਿਤਾਬਾਂ ਤੋਂ ਬਿਨਾਂ। ਅੱਛਾ, ਕਿਤਾਬਾਂ ਵੀ ਫਿਰ ਇਸ ਤਰ੍ਹਾਂ ਨਹੀਂ, ਮੈਂ ਇੰਡੀਕੇਸ਼ਨ ਦੇ ਕੇ ਗਿਆ ਸੀ, ਇੱਕੋ ਕਿਸਮ ਦੀਆਂ ਕਿਤਾਬਾਂ ਨਾ, ਭਾਵੇਂ ਤੁਸੀਂ ਕਿਸੇ ਖਾਸ ਆਈਡੀਓਲੋਜੀ ਨਾਲ ਕਿਸੇ ਖਾਸ ਵਿਚਾਰਧਾਰਾ ਨਾਲ ਜੁੜੇ ਹੋਏ, ਬਟ ਇਟ ਡਜ਼ਨਟ ਮੀਨ ਕਿ ਤੁਸੀਂ ਉਸ ਵਿਚਾਰਧਾਰਾ ਦੀਆਂ ਕਿਤਾਬਾਂ ਹੀ ਪੜ੍ਹੋ ਨਾ। ਜਿਵੇਂ ਤੁਸੀਂ ਖਾਣਾ ਖਾਂਦੇ ਹੋ, ਤੁਸੀਂ ਕਹਿੰਦੇ ਹੋ ਨਾ ਖਾਣੇ ਚ ਸੈਲਡ ਵੀ ਚਾਹੀਦਾ, ਪ੍ਰੋਟੀਨ ਵੀ ਚਾਹੀਦੀ ਆ, ਫੈਟ ਵੀ ਚਾਹੀਦੀ ਆ ਜੀ, ਹਨਾ, ਇੱਕ ਉਹ ਫਾਈਬਰਸ ਮਟੀਰੀਅਲ ਰਫੇਜ ਵੀ ਚਾਹੀਦੀ ਆ, ਕਹਿੰਦੇ ਨਾ ਆਪਾਂ ਇਸੇ ਤਰ੍ਹਾਂ, ਜਦੋਂ ਤੁਸੀਂ ਇਨਡੈਪਥ ਜਾਣਕਾਰੀ ਲੈਣੀ ਆ ਹਰ ਇੱਕ ਚੀਜ਼ ਦੀ, ਪਰ ਨਾਲ ਦੀ ਨਾਲ ਤੁਹਾਨੂੰ ਓਵਰਆਲ ਜਿਹੜੀ ਅੰਡਰਸਟੈਂਡਿੰਗ ਆ ਸੋਸਾਇਟੀ ਦੀ ਸਾਰੇ ਕਸਤੀ ਚਾਹੀਦੀ ਆ, ਤੁਸੀਂ ਓਨੀ ਦੇਰ ਤੱਕ ਸਪੋਜ਼ ਤੁਸੀਂ ਸਾਇੰਟਿਫਿਕ ਥਿੰਕਿੰਗ ਮਤਲਬ ਨੂੰ ਤੁਸੀਂ ਪ੍ਰਮੋਟ ਕਰਦੇ ਹੋ, ਜਿੰਨੀ ਦੇਰ ਤਾਈਂ ਤੁਸੀਂ ਨਾਨ ਸਾਇੰਟਿਫਿਕ ਥਿੰਕਿੰਗ ਬਾਰੇ ਪੜਿਆ ਨੀਗਾ ਤੇ ਤੁਸੀਂ ਓਨੀ ਦੇਰ ਤੱਕ ਤੁਸੀਂ ਪ੍ਰਮੋਟ ਨਹੀਂ ਕਰ ਸਕਦੇ। ਜੇ ਤੁਸੀਂ ਰੈਸ਼ਨਲਿਜ਼ਮ ਨੂੰ ਪ੍ਰਮੋਟ ਕਰਦੇ ਹੋ, ਲੌਜਿਕ ਨੂੰ ਪ੍ਰਮੋਟ ਕਰਦੇ ਹੋ, ਜਿੰਨੀ ਦੇਰ ਤੱਕ ਤੁਸੀਂ ਵਹਿਮ ਭਰਮ ਨਹੀਂ ਪੜੇ ਵੀ ਕਿਵੇਂ ਫੈਲਦੇ ਨੇ, ਕੀ ਕਾਰਨ ਆ ਵਹਿਮਾਂ ਭਰਮਾਂ ਦੇ ਫੈਲਣ ਦਾ, ਹਨਾ, ਜੋਤਿਸ਼ ਕਿਉਂ ਪ੍ਰਮੋਟ ਹੋਇਆ, ਅੰਧ ਵਿਸ਼ਵਾਸ ਕਿਉਂ ਪ੍ਰਮੋਟ ਹੋਏ, ਕਿਵੇਂ ਹੋਏ, ਉਹਨਾਂ ਦਾ ਕੀ ਰੋਲ ਸੀ, ਓਨੀ ਦੇਰ ਤਾਈਂ ਤੁਸੀਂ ਸਹੀ ਮਾਨਿਆਂ ਦੇ ਵਿੱਚ ਲੌਜੀਕਲ ਤੇ ਰੈਸ਼ਨਲਿਸਟਿਕ ਨਹੀਂ ਹੋ ਸਕਦੇ। ਜੇ ਤੁਸੀਂ ਸਹੀ ਮਾਨਿਆਂ ਦੇ ਵਿੱਚ ਰਿਲੀਜੀਅਸ ਹੋ, ਤੁਸੀਂ ਰਿਲੀਜੀਅਸ ਫਿਲਾਸਫੀ ਨੂੰ ਪ੍ਰਮੋਟ ਕਰਨਾ, ਜੇ ਤੁਸੀਂ ਕੰਪੈਰੇਟਿਵ ਰਿਲੀਜੀਅਨ ਨਹੀਂ ਪੜ੍ਹੇ, ਹੈਨਾ, ਜੇ ਤੁਹਾਨੂੰ ਇਹ ਨਹੀਂ ਪਤਾ ਕਿ ਫਲਾਨੇ ਰਿਲੀਜਨ ਦੇ ਵਿੱਚ ਹਿਸਟੋਰੀਕਲ ਪਰਸਪੈਕਟਿਵ ਤੋਂ ਆਹ ਗੱਲ ਉਹਦੇ ਚ ਇੱਕ ਲਿਮੀਟੇਸ਼ਨ, ਯਾਨੀ ਤੁਸੀਂ ਰਿਲੀਜੀਅਸ ਥਿਊਰੀ ਨੂੰ ਵੀ ਪ੍ਰਮੋਟ ਨਹੀਂ ਕਰ ਸਕਦੇ। ਜੇ ਤੁਸੀਂ ਏਥੀਜ਼ਮ ਨੂੰ ਪ੍ਰਮੋਟ ਕਰਦੇ ਹੋ, ਤੁਸੀਂ ਨਾਸਤਿਕ ਹੋ, ਨਾਨ ਰਿਲੀਜੀਅਸ ਹੋ, ਜਿੰਨੀ ਦੇਰ ਤਾਈਂ ਤੁਸੀਂ ਰਿਲੀਜੀਅਸ ਦੀ ਫਿਲਾਸਫੀ ਨਹੀਂ ਪੜ੍ਹੀ ਤੁਸੀਂ ਉਹ ਉਸ ਤਰੀਕੇ ਦੇ ਨਾਲ ਨਾਨ ਰਿਲੀਜੀਅਸ ਜਾਂ ਹਿਊਮਨਿਜ਼ਮ ਨੂੰ ਪ੍ਰਮੋਟ ਨਹੀਂ ਕਰ ਸਕਦੇ। ਮਤਲਬ ਤੁਹਾਨੂੰ ਆਪੋਜ਼ਿਟ ਵਿਊ ਆ ਜਿਹੜਾ, ਨਾਟ ਆਪੋਜ਼ਿਟ ਐਗਜੈਕਟਲੀ, ਤੁਹਾਨੂੰ ਡਿਫਰੈਂਟ ਓਪੀਨੀਅਨ ਪੜ੍ਹਨਾ ਪਊਗਾ, ਵੇਖਣਾ ਪਊਗਾ, ਘੋਖਣਾ ਪਊਗਾ। ਉਹ ਕਈ ਵਾਰੀ ਜਿਹੜਾ ਬੰਦਾ ਹੁੰਦਾ ਨਾ ਹੋਰ ਡਿਫਰੈਂਟ ਓਪੀਨੀਅਨ ਤੋਂ ਗੱਲ ਕਰ ਰਿਹਾ, ਉਹ ਬਾਇਸਡ ਹੋ ਜਾਂਦਾ, ਪਰ ਕਿਤਾਬਾਂ ਤਾਂ ਕਿਤਾਬਾਂ ਨੇ ਨਾ, ਕਿਤਾਬਾਂ ਤਾਂ ਤੁਸੀਂ ਆਪ ਘੋਖਣੀਆਂ ਨੇ। ਇਸ ਕਰਕੇ ਤੁਸੀਂ ਹਰ ਕਿਸਮ ਦੀਆਂ ਕਿਤਾਬਾਂ ਪੜ੍ਹੋ, ਰਿਲੀਜੀਅਸ ਲਿਟਰੇਚਰ ਪੜ੍ਹੋ, ਤੁਸੀਂ ਸਾਇੰਟਿਫਿਕ ਲਿਟਰੇਚਰ ਪੜ੍ਹੋ, ਤੁਸੀਂ, ਮੈਂ ਕਹਿੰਦਾ ਜੀ ਤੁਸੀਂ ਜੇ ਰੈਸ਼ਨਲਿਸਟ ਹੋ ਨਾ, ਮੈਂ ਬਹੁਤ ਇੱਥੇ ਤਰਕਸ਼ੀਲ ਵੇਖੇ ਨੇ, ਮਾਫ਼ ਕਰਿਓ ਕੋਈ ਚਿੜ ਨਾ ਜਾਵੇ, ਕਈ ਤਾਂ ਤਰਕਸ਼ੀਲ ਇਹੋ ਜਿਹੇ ਨੇ ਉਹਨਾਂ ਨੂੰ ਬਿਲਕੁਲ ਹੀ ਨਹੀਂ ਪਤਾ, ਉਹਨਾਂ ਨੂੰ ਪਤਾ ਹੀ ਨਹੀਂ, ਉਹ ਕੱਟੜ ਤਰਕਸ਼ੀਲ ਨੇ, ਉਹਨਾਂ ਨੂੰ ਪਤਾ ਨਹੀਂ ਵੀ ਵਹਿਮ ਭਰਮ ਕਿਵੇਂ ਪੈਦਾ ਹੋਏ, ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਜੋਤਿਸ਼ ਕਿਵੇਂ ਪੈਦਾ ਹੋ, ਬਸ ਇੱਕੋ ਵਾਰ ਰੱਟ ਫੜੀ ਆ ਜੀ, ਵਹਿਮ ਭਰਮ ਆਹ ਹੁਣ ਲੋਕ ਸਾਇੰਸ ਕਿੱਥੇ ਪਹੁੰਚ ਗਈ ਆ, ਉਹ ਅਜੇ ਵੀ ਕਹੀ ਜਾਂਦੇ ਆ ਜੀ। ਮਤਲਬ ਸੁਸਾਇਟੀ ਵਿਕਾਸ ਕਰਦੀ ਹੁੰਦੀ ਹੈ, ਇਹ ਵੀ ਮੈਂ ਬਹੁਤ ਰਿਲੀਜੀਅਸ ਲੋਕਾਂ ਨੂੰ ਜਾਣਦਾ, ਬੜੇ ਚੰਗੇ ਲੋਕ ਨੇ, ਪਰ ਜਿਹੜਾ ਕੁਛ ਉਹਨਾਂ ਦਾ ਰਿਲੀਜੀਅਨ ਕਹਿੰਦਾ ਉਹਦੇ ਪੁੱਠਾ ਉਹਦੇ ਉਲਟ ਕੰਮ ਕਰਦੇ ਨੇ। ਫੋਰ ਐਗਜ਼ਾਮਪਲ, ਚਲੋ ਹੁਣ ਆਪਾਂ ਇਸ ਕੰਟੈਕਸਟ 'ਚ ਗੱਲ ਹੋ ਰਹੀ ਹੈ, ਆਹ ਪਰਸੋਂ 'ਚ ਉੱਥੇ, ਮੈਂ ਵਿਸ਼ੇ ਤੋਂ ਬਾਹਰ ਨਹੀਂ ਜਾਣਾ, ਥੋੜੇ ਜਿਹੇ ਦਿਨ ਪਹਿਲਾਂ ਜਰਮਨੀ 'ਚ ਜਿਹੜਾ ਕੁਛ ਹੋਇਆ ਗੁਰਦੁਆਰੇ ਦੇ ਵਿੱਚ, ਪੁਲਿਸ ਵੀ ਅੰਦਰ ਵੜੀ ਆ। ਹੁਣ ਲੋਕਾਂ ਨੂੰ ਤਾਂ ਮਤਲਬ ਉਹ ਕਹਿੰਦੇ ਆ ਜੀ, ਪੰਜ ਕਕਾਰ ਪਾਏ ਹੁੰਦੇ ਆ ਜਿਹੜੇ, ਕਹਿਣਗੇ ਜੀ ਸ੍ਰੀ ਸਾਹਿਬ ਕਰੋ, ਸ੍ਰੀ ਸਾਹਿਬ ਕਹੋ, ਤੇ ਆਪ ਉਹ ਸ੍ਰੀ ਸਾਹਿਬ ਦੇ ਵਿੱਚੋਂ ਉਹ ਨਾ ਐ ਕੱਢ ਕੇ ਬਾਹਰ ਸ੍ਰੀ ਸਾਹਿਬ ਨੂੰ, ਤੇ ਉਹ ਬਜੁਰਗ ਆ ਜਿਹੜੇ ਐਡੀ ਐਡੀ ਵੱਡੀ ਦਾੜੀ ਆ ਉਹਨਾਂ ਦੀ, ਉਹ ਕੀ ਜਲੂਸ ਕੱਢੀ ਜਾਂਦੇ ਆ ਜਾਣੀ। ਇਜ਼ ਇਟ ਇਹ ਰਿਲੀਜਨ ਆ ਜਾਣੀ, ਇਹ ਰਿਲੀਜੀਅਸ ਫਿਲਾਸਫੀ ਆ, ਇਹ ਥੋੜਾ ਰਿਲੀਜਨ ਹੋਇਆ ਬਾਬੇ ਨਾਨਕ ਨੇ ਗੁਰੂ ਗੋਬਿੰਦ ਸਿੰਘ ਨੇ, ਇਹ ਥੋੜਾ ਸਾਨੂੰ ਸਿਖਾਇਆ। ਇਸ ਕਰਕੇ ਕਹਿੰਦੇ ਆ ਹੁਣ ਤਵਲ ਉਹਨਾਂ ਨੇ ਤਾਂ ਲਾਈ ਜਾਣਾ, ਪਰ ਸਹੀ ਮਾਨਿਆਂ ਦੇ ਵਿੱਚ ਜੇ ਤੁਸੀਂ ਠੰਬੇ ਨਾਲ ਪੇਸ਼ੈਂਸ ਨਾਲ ਗੁਰੂ ਸਾਹਿਬ ਦੀ ਫਿਲਾਸਫੀ ਪੜ੍ਹੀ ਹੋਈ ਹੈ ਤੇ ਮੈਨੂੰ ਤਾਂ ਲੱਗਦਾ ਸ਼ਰਮ ਹੋਣੀ ਚਾਹੀਦੀ ਹੈ। ਅੱਛਾ ਜੇ ਕੋਈ ਹੋਰ ਬੋਲਦਾ ਫੇਰ ਕਹਿਣਗੇ ਜੀ ਸਾਡੇ ਤੇ ਤਵਾ ਲਾਈ ਜਾਂਦੇ, ਇਹ ਤਾਂ ਜੀ ਕਾਮਰੇਡ ਆ, ਇਹ ਤਾਂ ਨਾਸਤਿਕ ਆ ਜੀ ਬਈ। ਅੱਛਾ ਇਸੇ ਤਰ੍ਹਾਂ ਮੈਂ ਕਈ ਵਾਰੀ ਜਿਹੜੇ ਹਿੰਦੂ ਫਿਲਾਸਫੀ ਨੂੰ ਮੰਨਦੇ ਆ, ਹਿੰਦੂ ਫਿਲਾਸਫੀ ਆ ਜਿਹੜੀ ਇਹ ਬੜੀ ਲਿਬਰਲ ਆ, ਪਰ ਉੱਥੇ ਜੀ ਇਹ ਤਾਂ ਜੀ ਹੁਣ ਇੰਨੀ ਲਿਬਰਲ ਵੀ ਨਹੀਂ ਹੈਗੀ। ਉਹ ਕਹਿਣਗੇ ਜੀ ਤੁਸੀਂ ਗਊਮੂਤਰ ਦੇ ਖਿਲਾਫ਼ ਬੋਲੀ ਜਾਂਦੇ ਹੋ। ਹੁਣ ਜੇ ਕੋਈ ਬੰਦਾ ਇੱਥੇ ਗੋਬਰ ਦੇ ਵਿੱਚ ਉਹ ਲਵੇੜੀ ਜਾਂਦਾ ਆਪਣੇ ਆਪ ਨੂੰ, ਗਊਮੂਤਰ ਪੀ ਜਾਂਦਾ, ਤੇ ਉਹਨੂੰ ਤੁਸੀਂ ਹਿੰਦੂ ਫਿਲਾਸਫੀ ਕਹੋਗੇ? ਹਿੰਦੂ ਫਿਲਾਸਫੀ ਨਾ 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 ਬਿਲਕੁਲ ਨਹੀਂ, ਬਿਲਕੁਲ ਹੀ ਨਹੀਂ। ਮੇਰੇ ਕਹਿਣ ਦਾ ਮਤਲਬ ਤੁਸੀਂ ਜਿੰਨੀ ਦੇਰ ਤਾਈਂ ਡੂੰਘਿਆਈ ਦੇ ਵਿੱਚ ਨਹੀਂ ਜਾਂਦੇ ਹਰ ਇੱਕ ਚੀਜ਼ ਦੀ, ਪ੍ਰਿੰਸੀਪਲ ਨੂੰ ਨਹੀਂ ਫੜਦੇ, ਤੇ ਫੇਰ ਉਹ ਜਿਹੜਾ ਪ੍ਰਿੰਸੀਪਲ ਸੀ ਜਦੋਂ ਉਹ ਰੂਲਸ ਬਣੇ ਸੀ, ਰੂਲਸ ਐਂਡ ਰੈਗੂਲੇਸ਼ਨ ਵੇ ਆਫ ਲਾਈਫ ਬਣਿਆ ਸੀ, ਉਸ ਵੇਲੇ ਦਾ ਲਿਟਰੇਚਰ ਨਹੀਂ ਪੜ੍ਹਦੇ, ਉਹਨਾਂ ਚੀਜ਼ਾਂ ਨੂੰ ਉਸ ਵੇਲੇ ਦੇ ਕੰਟੈਕਸਟ ਦੇ ਵਿੱਚ ਜਾ ਕੇ ਨਹੀਂ ਵੇਖਦੇ। ਕੰਟੈਕਸਟ ਜਾ ਕੇ ਤਾਂ ਫੇਰ ਹੀ ਵੇਖੋਗੇ ਜੇ ਤੁਸੀਂ ਉਸ ਵੇਲੇ ਦਾ ਲਿਟਰੇਚਰ ਪੜ੍ਹਿਆ ਹੋਇਆ, ਉਨੀ ਦੇਰ ਤੱਕ ਤੁਸੀਂ ਕਿਸੇ ਪਾਸੇ ਨਹੀਂ ਲੱਗ ਸਕਦੇ। ਲਓ ਜੀ ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈਏ, ਮਾਫੀ ਚਾਹੁੰਦੇ ਆ ਜੀ ਗੱਲਬਾਤ ਲੰਬੀ ਹੋ ਗਈ ਸਾਡੀ। ਹਾਂਜੀ ਨਿੱਘਾ ਸਵਾਗਤ ਤੁਹਾਡਾ ਵੀਰ ਜੀ, ਤੁਸੀਂ ਆਉਂਦਾ ਯਾਰੋ। ਲਓ ਜੀ ਆਪਾਂ ਬ੍ਰੇਕ ਲੈਂਦੇ ਹਾਂ, ਤੁਸੀਂ 416-620-1778 ਤੇ ਕਾਲ ਕਰ ਲਿਓ ਜੇ ਤੁਸੀਂ ਦੁਬਾਰਾ ਕਾਲ ਕਰਨੀ ਹੈ ਤਾਂ। ਮਾਫੀ ਚਾਹੁੰਦਾ ਮੈਂ, ਮੇਰੀ ਗੱਲਬਾਤ ਲੰਬੀ ਹੋ ਗਈ ਸੀ ਥੋੜੀ ਜੀ।
ਅਪਲਾਇੰਸ ਜੰਕਸ਼ਨ, ਜੇ ਤੁਸੀਂ ਫਰਿੱਜ, ਸਟੋਵ, ਵਾਸ਼ਰ, ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ। 2 ਲੋਕੇਸ਼ਨ ਟੂ ਸਰਵ ਯੂ, 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ, ਤੇ ਦੂਜੀ ਲੋਕੇਸ਼ਨ 30 ਰਿਵਰਮੌਂਟ ਰੋਡ ਯੂਨਿਟ 2C ਦੇ ਵਿੱਚ 905-450-0053 905-450-0054। ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ।
ਇੱਕ ਕਾਲਰ ਸਾਡੇ ਨਾਲ ਨੇ। ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ।
ਜੀ ਜੀ ਬਲੌਰ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਠੀਕ ਠਾਕ ਹੋ ਜੀ?
ਯਾਰ ਜੀ ਮੈਂ ਅੱਗੇ ਮਲਾਈ ਕੰਮ ਕਰ ਰਿਹਾ ਨਾ, ਦੋ ਮਿੰਟ ਧੂਫ ਮਿਲੀ, ਮੈਂ ਤੁਹਾਨੂੰ ਕਾਲ ਕੀਤੀ।
ਕੋਈ ਗੱਲ ਨਹੀਂ,
ਫੇਰ ਮੈਂ ਕਿਹਾ ਹੁਣ ਗੱਲ ਨਹੀਂ ਹੋਣੀ, ਮੈਂ ਕਿਹਾ ਫੇਰ ਤੁਹਾਡੀ ਅਗਲੀ ਬ੍ਰੇਕ ਪਾ
ਦੇਣਾ। ਨਹੀਂ ਮੈਂ ਗੱਲ ਲੰਬੀ ਹੋ ਗਈ ਸੀ ਜੀ ਥੋੜੀ ਜੀ।
ਨਹੀਂ ਨਹੀਂ ਵਧੀਆ ਵਧੀਆ, ਬੜੇ ਬੜੇ ਅੱਛੇ ਤੁਹਾਡੇ ਪ੍ਰੋਗਰਾਮ ਹੁੰਦੇ ਆ, ਬੜਾ ਰੀਝ ਨਾਲ ਸੁਣੀ ਦਾ ਮਨ ਲਾ ਕੇ ਨਾ, ਤੁਹਾਡੇ ਐਜੂਕੇਟਡ ਤੁਹਾਡੇ ਬੜਾ ਮਤਲਬ ਇਹਦੇ ਚ ਇਨਫੋਰਮੇਸ਼ਨ ਹੁੰਦੀ ਹੈ, ਟਾਪਿਕ ਲੈ ਕੇ ਆਉਂਦੇ ਹੋ। ਸਾਡੇ ਤੁਸੀਂ ਸ਼ੁਰੂ ਕੀਤੀ ਸਕੂਲਾਂ ਦਾ, ਹੁਣ ਤਾਂ ਹਾਲਾਤ ਬਿਹਤਰ ਹੁੰਦੇ ਜਾ ਰਹੇ, ਪਹਿਲੇ ਬੜੇ ਭੈੜੇ ਹਾਲਾਤ, ਮਾਰਦੇ ਡਰਦੇ ਹੋ ਨਾ, ਬੱਚੇ ਨਾਲ ਜਾਂਦੇ ਪੰਜ ਸਤਵੀਂ ਜੀ।
ਹਾਂਜੀ 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 ਹਾਂਜੀ,
ਸਾਡੇ ਏਡਾ ਨਹੀਂ ਉਹਨੂੰ ਪੈਸ਼ਨ ਹੈ ਨਾ ਬੱਚੇ ਨੂੰ, ਜਨੂਨ ਹੁਣ ਇੱਥੇ ਅਸੀਂ ਕੰਪੇਅਰ ਕਰੀਦੇ ਨਾ, ਸਾਡਾ ਤਾਂ ਸਿਸਟਮ ਬੜਾ ਜ਼ਮੀਨ ਸਮਾਂਡਾ, ਮਾਈਂਡ ਲੈਵਲ ਹੀ ਨਹੀਂ ਉਸ ਤੱਕ ਪਹੁੰਚਿਆ।
ਬਿਲਕੁਲ, ਕਈ ਟੀਚਰ ਹੁੰਦੇ ਸੀ ਜੀ ਇਹੋ ਜੇ।
ਨਹੀਂ ਨਹੀਂ, ਟੀਚਰ ਜਿਹੜੇ ਨਾ ਉੱਥੇ ਸਿਸਟਮ ਇੰਡੀਆ ਪਾਕਿਸਤਾਨ ਦਾ ਬੰਗਲਾਦੇਸ਼ ਕਹਿ ਲੋ ਵੀ ਉੱਥੇ ਇਹੀ ਸਿਸਟਮ ਚੱਲਦਾ ਸੀ, ਉਹ ਬੱਚੇ ਨੂੰ ਨਹੀਂ ਨਾ ਸਮਝ ਲੱਗ ਰਹੀ। ਹੁਣ ਇੱਥੇ ਤੁਸੀਂ ਬੱਚਾ ਜਾਂਦਾ ਪੜ੍ਹਨ ਸਕੂਲੇ ਤੇ ਉਹਨੂੰ ਇਹ ਨੀ ਦਿੰਦੇ ਕਿ ਇਹਨੂੰ ਮਾਰਨਾ, ਉਹ ਕਹਿੰਦੇ ਬਾਈ ਇਹਦੇ ਚ ਕੋਈ ਪ੍ਰੋਬਲਮ ਹੋ ਰਹੀ ਹੈ ਸਦਾ, ਇਹਨੂੰ ਨਾ ਐਕਸਟਰਾ ਟਾਈਮ ਦੇ ਦਿਓ 2 ਘੰਟੇ, ਠੀਕ ਹੈ, ਸਕੂਲ ਤੋਂ ਬਾਅਦ। ਤੇ ਜਾਂ ਫਿਰ ਉਹ ਕੋਈ ਲੱਭਣਗੇ ਕਿ ਵਜ੍ਹਾ ਕੀ ਹੈਗੀ ਹੈ, ਗ੍ਰੇਡ ਹਰ ਬੱਚੇ ਨੂੰ ਇੱਥੇ ਪੜ੍ਹਾ ਕੇ ਉਹਨੂੰ ਗ੍ਰੇਡ 12 ਕਰਾਉਣਾ, ਸਾਸੇ ਕੰਪਨੀ ਦਾ ਸ਼ਿਕਾਰ ਵੀ ਨਾ ਰਹੇ, ਪੜ੍ਹ ਵੀ ਜਾਵੇ, ਹਾਂਜੀ, ਭਾਵੇਂ ਥੋੜੇ ਘੱਟ ਮਾਰਕ ਲੈ ਕੇ ਪੜ੍ਹੇ, ਔਰ ਬੱਚੇ ਸ਼ੌਕ ਨਾਲ ਫਿਰ ਪੜ੍ਹਨ ਜਾਂਦੇ ਆ ਸਕੂਲਾਂ ਚ,
ਜਾਂ ਪੜ੍ਹਨ ਜਾਂਦੇ, ਪਰ ਡਿਸਿਪਲਿਨ ਤਾਂ ਜ਼ਰੂਰੀ ਹੁੰਦਾ ਜੀ। ਮੈਂ ਦੋਨੇ ਚੀਜ਼ਾਂ ਦੇ ਦੇਖੋ, ਉਹਨਾਂ ਦੇ ਤੇ ਪੁਰਾਣੇ ਤੇ ਹੁਣ ਦੇ ਇੱਥੋਂ ਦੇ ਸਿਸਟਮ ਦੇ ਆਪਣੇ ਫਾਇਦੇ ਨੁਕਸਾਨ ਨੇ, ਪਰ ਡਿਸਿਪਲਿਨ ਬਿਲਕੁਲ ਨਹੀਂ ਲਾਇਆ ਜਾਂਦਾ। ਆਪਾਂ ਨੂੰ ਲੱਗਦਾ ਵੀ ਬੱਚੇ ਪੜ੍ਹ ਗਏ ਆ, ਹਨਾ, ਉਹ ਪੜ੍ਹ ਕੇ ਮਿਹਨਤ ਤਰੱਕੀ ਅੱਗੇ ਉਹੀ ਵੱਧ ਹੈ ਜਿਹੜੇ ਜਿਨ੍ਹਾਂ ਦੇ ਵਿੱਚ ਆਪਣੀ ਮਿਹਨਤ ਜ਼ਿਆਦਾ ਲੱਗੀ ਜਾਂਦੀ। ਸਕੂਲੀ ਸਿਸਟਮ ਆ ਜਿਹੜਾ ਉਨੀ ਕੋਸ਼ਿਸ਼ ਨਹੀਂ ਕਰਦਾ ਜਿੰਨੀ ਕਰਨੀ ਚਾਹੀਦੀ ਆ। ਮੈਂ ਤਾਂ
ਇਹ 3-4 ਕਿਸਮ ਦੇ ਹੁੰਦੇ ਬੱਚੇ ਐਕਸਟਰਾ ਆਰਡਨਰੀ ਜਿਹੜੇ ਹੁੰਦੇ ਆ, ਜਿਵੇਂ ਵੇਖ ਲੋ ਉੱਥੇ ਟਾਟਾਂ ਦੇ ਬੈਗ, ਅਸੀਂ ਵੀ ਟਾਟਾਂ ਦੇ ਬੈਗ 5ਵੀਂ ਤੱਕ ਪੜ੍ਹੇ ਆ ਜੀ, ਸਾਰੇ ਤੁਸੀਂ ਵੀ ਇਸ ਵੇਲੇ ਮੈਂ ਕਿਹਾ ਪਿੰਡਾਂ ਦੇ ਵਿੱਚ ਬੈਂਚ ਹੁੰਦੇ ਹੀ ਕੋਈ ਨਹੀਂ ਸੀ ਕੁਰਸੀ, ਹੈਨੀ, ਤੇ ਇਹ ਐਕਸਟਰਾ ਆਰਡਨਰੀ ਜਿਹੜੇ ਸਟੂਡੈਂਟ ਨਿਕਲਦੇ ਆ ਉਹ ਠੀਕ ਆ, ਕੁਝ ਜਿਹੜੇ ਆ ਉਹ ਘਰ ਚਾਚੇ ਬਾਬੇ ਮਾਂ ਪਿਓ ਪੜ੍ਹੇ ਲਿਖੇ ਹੁੰਦੇ ਮਾੜੇ ਮੋਟੇ, ਚਲੋ ਪੜ੍ਹਾਉਂਦੇ ਬੱਚੇ ਨੂੰ, ਚਲ ਕਿ ਏਦਾਂ ਦੇ ਆ ਉਹਨਾਂ ਦੇ ਬਿਲਕੁਲ ਅਨਪੜ੍ਹ ਹੁੰਦੇ, ਉਹਨਾਂ ਨੂੰ ਸ਼ੌਕ ਹੁੰਦਾ ਬੱਚਾ ਸਾਡਾ ਪੜ੍ਹਨ ਜਾਵੇ
ਸਕੂਲ,
ਤੇ ਮਗਰੋਂ ਅਫੋਰਡ ਨੀ, ਟਿਊਸ਼ਨ ਵੀ ਨੀ ਸੀ ਕਰ ਸਕਦੇ ਉਸ ਵੇਲੇ ਅਫੋਰਡ, ਰਾਈਟ, ਤੇ ਉਹ ਏਦਾਂ ਉਦਾਂ ਹੀ ਕਰਕੇ ਫਿਰ ਉਹ ਪੰਜਵੀਂ ਸੱਤਵੀਂ ਜਦੋਂ ਸਕੂਲ ਟਾਫ ਇੱਕ ਨਾ ਮਾਸਟਰ ਨੇ ਫੜਿਆ ਜੀ ਹੱਥ ਚ, ਉਹਨਾਂ ਨੇ ਡਰਦੇ ਆ ਨਾ ਸਕੂਲ ਨੂੰ ਨੱਸਣਾ ਸ਼ੁਰੂ ਕਰਨਾ, ਫਿਰ ਉਹ ਮਾਪਿਆਂ ਨੇ ਕੰਮ ਤੇ ਪਾ ਦੇਣਾ ਉਹਨੂੰ,
ਬਿਲਕੁਲ
ਬਿਲਕੁਲ। ਇਹ ਬਾਕੀ ਹੁਣ ਵੈਸੇ ਕਾਫੀ ਬਿਹਤਰ ਹੋਈ ਹੈ, ਹੋਣਾ ਚਾਹੀਦਾ ਬਿਹਤਰ ਤੋਂ ਬਿਹਤਰ ਐਜੂਕੇਸ਼ਨ ਸਿਸਟਮ, ਹਰ ਬੰਦੇ ਨੂੰ ਨਾ ਮਤਲਬ ਜਿਵੇਂ ਹੁਣ ਐਡਵਾਂਸ ਦੌਰ ਆ
ਅਮਨਦੀਪ ਕਪਿਲਾ ਆਸਰਾ ਲੋਇਰਸ ਵਾਲੇ 9054552020 ਨੰਬਰ ਆ ਜੀ 9054562020 ਰੀਅਲ ਸਟੇਟ ਦੀ ਕਲੋਜ਼ਿੰਗ ਕਰਾਉਣੀ ਆ ਤਾਂ ਸਿਰਫ ਇਹੀ ਕੰਮ ਕਰਦੇ ਨੇ, ਰੀਅਲ ਸਟੇਟ ਦਾ ਹੋਰ ਕੋਈ ਕੰਮ ਨਹੀਂ ਕਰਦੇ, ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ, ਇਸ ਕਰਕੇ ਇਹਨਾਂ ਨੂੰ ਪੂਰੀ ਮਹਾਰਤ ਆ ਕਲੋਜ਼ਿੰਗ ਕਰਨ ਦੇ ਵਿਚ, ਬਾਇਰ ਹੋ ਸੈਲਰ ਹੋ ਤੁਸੀਂ 9054520 ਤੇ ਤਾਲਮੇਲ ਕਰ ਲਿਓ ਇਹਨਾਂ ਦੇ ਨਾਲ। ਤੇ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ, ਉਹਨਾਂ ਦਾ ਨੰਬਰ 6476643000। ਕੋਈ ਵਰਕ ਪਰਮਿਟ ਦੀ ਸਮੱਸਿਆ, ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੇ ਲੀਗਲ ਤਰੀਕੇ ਨਾਲ ਇੱਥੇ ਆਉਣਾ, ਜ਼ਰੂਰ ਇਹਨਾਂ ਨਾਲ ਸੰਪਰਕ ਕਰਿਓ 6476643000। ਕੱਲ ਵੀ ਮੈਂ ਅਨਾਊਂਸ ਕੀਤਾ ਸੀ ਜੀ, ਪਾਵਰ ਆਫ ਸੇਲ ਤੇ ਬਹੁਤ ਸਾਰੀਆਂ ਪ੍ਰਾਪਰਟੀਜ਼ ਨੇ, ਅਸੀਂ ਸਵੇਰ ਤੋਂ ਸ਼ਾਮ ਤੱਕ ਦਿਖਾਉਂਦੇ ਰਹਿੰਦੇ, ਬਸ ਰੇਡੀਓ ਕਰਨੀ ਦੁਪਹਿਰੇ ਆਈਦਾ, ਬਸ ਹੁਣ ਫੇਰ ਸ਼ੋਇੰਗ ਤੇ ਨਿਕਲ ਜਾਣਾ। ਇਸ ਕਰਕੇ ਜੇ ਤੁਸੀਂ ਬਾਇਰ ਹੋ, ਹੈਨਾ, ਦੇਖੋ ਐਡ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਬਈ ਅਸੀਂ ਮਜਬੂਰ ਕਰਦੇ ਆ ਕਿਸੇ ਨੂੰ, ਨਾ, ਜੇ ਤੁਸੀਂ ਸੱਚੀ ਮੁੱਚੀ ਘਰ ਲੱਭ ਰਹੇ ਹੋ, ਇੱਕ ਵਾਰੀ ਤੁਸੀਂ ਰਾਣਾ ਜੀ ਨੂੰ 905-915-8484 ਤੇ ਕਾਲ ਕਰ ਲਿਓ, ਜਾਂ ਤੁਸੀਂ ਮੈਨੂੰ ਕਾਲ ਕਰ ਲਿਓ 6473008436 ਤੇ। ਕਾਫੀ ਸਾਰੀਆਂ ਜਿਹੜੀਆਂ ਬੈਂਕ ਸੇਲ, ਪਾਵਰ ਆਫ ਸੇਲ ਪ੍ਰਾਪਰਟੀਜ਼ ਨੇ ਜਿਹੜੀਆਂ ਕਿ ਤੁਹਾਨੂੰ ਮਾਰਕੀਟ ਪ੍ਰਾਈਸ ਤੋਂ ਲੱਖ ਡੇਢ ਲੱਖ ਡਾਲਰ ਸਸਤੀਆਂ ਮਿਲ ਸਕਦੀਆਂ ਨੇ। ਇਹ ਤਾਂ ਸੀ ਜੀ ਸੁਨੇਹਾ, ਬਾਕੀ ਇਹ ਜੀ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਅੱਜ ਪੁਸਤਕ ਦਿਵਸ ਤੇ ਗੱਲਬਾਤ ਆ, ਜਿਹੜੀ ਲਿਟਰੇਚਰ ਦਾ ਕੀ ਰੋਲ ਆ ਸਾਡੀ ਜ਼ਿੰਦਗੀ ਦੇ ਵਿਚ, ਹਨਾ, ਕਿਵੇਂ ਸਾਨੂੰ ਪੜ੍ਹਨ ਦੀ ਆਦਤ ਆ ਜਿਹੜੀ ਪਾਉਣੀ ਚਾਹੀਦੀ, ਕਿਤਾਬਾਂ ਸੱਚੀ ਮੁੱਚੀ ਸਾਨੂੰ ਬਦਲ ਦਿੰਦੀਆਂ ਜੀ, ਕਿਤਾਬਾਂ ਪੜ੍ਹਨ ਦੀ ਆਦਤ ਪਾਈਏ ਆਪਾਂ, ਤੇ 6-7 ਮਹੀਨੇ ਬਾਅਦ, ਸਾਲ ਬਾਅਦ ਜਦੋਂ ਦੇਖਾਂਗੇ ਨਾ ਆਪਾਂ ਸ਼ੀਸ਼ੇ ਮੂਹਰੇ ਆਪਣੇ ਆਪ ਨੂੰ ਖੜ ਕੇ ਕਵਾਂਗੇ, ਕਹੋਗੇ ਜ਼ਰੂਰ ਬੰਦਿਆ ਤੂੰ ਉਹੋ ਜਿਹਾ ਨਹੀਂ ਰਿਹਾ ਜਿਹੜਾ ਤੂੰ ਅਨਪੜ੍ਹ ਪਹਿਲਾਂ, ਜਦੋਂ ਤੈਨੂੰ ਪੜ੍ਹਨ ਲਿਖਣ ਦਾ ਮੌਕਾ ਨਹੀਂ ਸੀ ਮਿਲਿਆ, ਉਹੋ ਜਿਹਾ ਨਹੀਂ ਰਿਹਾ, ਬਦਲ ਗਿਆ ਜ਼ਰੂਰ, ਹਨਾ, ਚੰਗੇ ਪਾਸੇ ਬਦਲੀਏ। ਠੀਕ ਹੈ, ਪੈਸਾ ਧੇਲਾ ਤਾਂ ਆਉਂਦਾ ਰਹਿਣਾ, ਉਹ ਮਿਹਨਤ ਕਰੋ 8-10 ਘੰਟੇ, ਪਰ ਆਪਣੀ ਪਰਸਨੈਲਿਟੀ ਦੇ ਵਿਚ ਨਿਖਾਰ ਲਿਆਉਣ ਦੇ ਲਈ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਸੱਚੀ ਮੁੱਚੀ ਜਿਹੜੇ ਸਾਡੇ ਪੇਰੈਂਟਸ ਜਿਹੜੇ ਕਹਿੰਦੇ ਸੀ ਉਹ ਪੜ੍ਹ ਲਾ ਦੋ ਅੱਖਰ ਪੜ੍ਹ ਲਾ, ਉਹਦੀ ਕੀ ਅਹਿਮੀਅਤ ਸੀ। ਈਵਨ ਚਲੋ ਸਾਡੇ ਟੀਚਰ ਵੀ ਮਤਲਬ ਚਲੋ ਝਿੜਕਦੇ ਸੀ, ਕੁਛ ਮਰਜ਼ੀ ਸੀ, ਪਰ ਅਲਟੀਮੇਟਲੀ ਉਹਨਾਂ ਦੇ ਮਨ ਚ ਤਾਂ ਇਹੀ ਸੀ ਨਾ ਵੀ ਸਾਡੀ ਜ਼ਿੰਦਗੀ ਸੋਹਣੀ ਬਣ ਜੇ। ਚਲੋ ਉਹ ਸਕੂਲੀ ਵਿਦਿਆ ਉਹ ਅਲੱਗ ਗੱਲ ਆ, ਪਰ ਕਿਤਾਬਾਂ ਆਪਣੇ ਆਪ ਚੱਕ ਕੇ ਆਪਾਂ ਖਰੀਦੀਏ ਐਗਜ਼ੀਬਿਸ਼ਨ ਤੋਂ ਵਧੀਆ, ਚੰਗੀਆਂ ਕਿਤਾਬਾਂ ਸਾਰੀਆਂ ਚੰਗੀਆਂ ਹੁੰਦੀਆਂ ਨੇ, ਸਾਰੀਆਂ ਕੁਛ ਨਾ ਕੁਛ ਸਾਨੂੰ ਸਿਖਾ ਜਾਂਦੀਆਂ ਨੇ। ਬਾਕੀ ਆਡੀਓ ਬੁੱਕਸ ਵਾਲੀ ਗੱਲ ਆ, ਜਿਹੜੀ ਸਾਡੇ ਸਰੋਤੇ ਆ ਬੜੀ ਚੰਗੀ ਫੀਡਬੈਕ ਇਨਪੁਟ ਦੇ ਕੇ ਗਏ ਆ, ਆਡੀਓ ਬੁੱਕਸ ਤੁਸੀਂ ਆਪਣੀਆਂ ਐਪਸ ਡਾਊਨਲੋਡ ਕਰ ਸਕਦੇ ਹੋ ਜੀ, ਜਦੋਂ ਜਾ ਰਹੇ ਹੋ ਤੁਸੀਂ ਸੜਕ ਦੇ ਉੱਤੇ, ਤੇ ਇਹ ਤਾਂ ਅਸੀਂ ਕਹਾਂਗੇ ਵੀ ਸੂਰਜ ਛਿਪਦੇ ਤੋਂ, ਸੂਰਜ ਚੜ੍ਹਦੇ ਤੋਂ ਸੂਰਜ ਛਿਪਦੇ ਤੱਕ ਸਾਡਾ ਪ੍ਰੋਗਰਾਮ ਜ਼ਰੂਰ ਸੁਣਿਆ ਕਰੋ, ਪਰ ਜਿੱਥੇ ਸਾਡਾ ਰੇਡੀਓ ਨਹੀਂ ਸੁਣਿਆ ਜਾਂਦਾ ਉੱਥੇ ਆਡੀਓ ਬੁੱਕ ਸੁਣ ਲਓ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ
on the preceding program may not necessarily be those of the owner or management of WTOR radio station.
اپنے پیاروں کو پیسے بھیجیں لیمپ آئی کے ساتھ اب آسانی اور اعتماد کے ساتھ بہترین ریٹس اور مکمل سیکیورٹی کے ساتھ آج ہی ٹرانسفر کریں لیمپ آئی LEMFI سائن اپ کرتے وقت ریفر کوڈ E10 کا استعمال کریں اور اپنی پہلی ٹرانزیکشن پر 100 یا اس سے زیادہ بھیجنے پر $20 کیش بیک حاصل کریں اور بس یہی نہیں اپنی دوستوں اور فیملی کو بھی ریفر کریں اور ہر ریفر پر آپ دونوں پائیں گے $20 تو آج ہی وزٹ کریے LEMFI.com LEMFI.com
ਟਰੱਕ ਸਰਵਿਸਿੰਗ ਖੇਤਰ ਵਿੱਚ ਓਂਟਾਰੀਓ ਦਾ ਮੋਹਰੀ ਨਾ ਕੁਇਕ ਟਰੱਕ ਲਿਊਬ ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਸ ਹੈਗੀ ਜੇ ਤੁਹਾਡਾ ਟਾਈਮ ਵੈਲਿਊ ਰੱਖਦਾ ਅਪਾਇੰਟਮੈਂਟ ਦੀ ਲੋੜ ਨਹੀਂ ਫਸਟ ਕਮ ਫਸਟ ਸਰਵਡ ਸਟੇਟ ਆਫ ਦੀ ਆਰਟ ਫੈਸਿਲਿਟੀ ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ ਇੰਜਨ ਦੀ ਜਾਨ ਵਧਾਉਂਦੇ ਹੋਰ ਕੀ ਚਾਹੀਦਾ ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL ਐਗਜ਼ਿਟ 268 ਹਾਈਵੇ 401 ਕੈਂਬਰਿਜ ਐਗਜ਼ਿਟ 579 ਹਾਈਵੇ 401 ਨੈਪਨੀ ਐਗਜ਼ਿਟ 5 QEW4 ਏਰੀਜ਼